And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਅੱਜ ਦਿਨ ਬੜਾ ਖੂਬਸੂਰਤ, ਹਾਂ ਠੰਡ ਜਿਹੀ ਜ਼ਰੂਰ ਸੀ ਸਵੇਰੇ,
ਬਟ ਵਧੀਆ ਮੌਸਮ।
ਮੌਸਮ ਵਧੀਆ, ਹਾਂ। ਗੱਡੀ 'ਤੇ ਕਹਿੰਦੇ ਕੋਰਾ ਕੋਰਾ ਜੰਮਿਆ ਸੀ, ਮੈਂ ਤਾਂ ਗੱਡੀ ਗਰਾਜ 'ਚ ਖੜੀ ਸੀ, ਇਸ ਕਰਕੇ ਪਤਾ ਨਹੀਂ ਲੱਗਾ।
ਸੇਮ ਹੀਅਰ।
ਸੋ ਚਲੋ ਖੈਰ, ਹੁਣ ਤਾਂ ਧੁੱਪ ਖਿੜਿਆ ਹੀ ਆ ਅਤੇ 11-12 ਡਿਗਰੀ ਸੈਲਸੀਅਸ ਟੈਂਪਰੇਚਰ ਹੋ ਜਾਣਾ ਡਿਊਰਿੰਗ ਦ ਡੇ। ਸੋ ਮੌਸਮ ਬੜਾ ਖੁਸ਼ਗਵਾਰ ਰਹੇਗਾ, ਪਰ ਸਟਾਰਟਿੰਗ ਟੁਮੋਰੋ ਜਾਂ ਕਹਿ ਲਓ ਕੱਲ੍ਹ ਰਾਤ ਤੋਂ ਬਾਅਦ ਜਾਂ ਲੇਟ ਆਫਟਰਨੂਨ ਚੰਗੀ ਬਾਰਿਸ਼ ਵਗੈਰਾ ਫਿਰ ਸ਼ੁਰੂ ਹੋ ਜਾਏਗੀ।
ਪਰਸੋਂ ਤੋਂ ਮੇਰਾ ਖਿਆਲ,
ਪਰਸੋਂ ਤੋਂ।
ਕੱਲ੍ਹ ਮੈਂ ਦੇਖ ਰਿਹਾ ਸੀ ਜੋ ਮਤਲਬ ਫੋਨ ਵਾਲੀ ਜਿਹੜੇ ਐਪ ਦੇ ਵਿੱਚ ਤਾਂ ਆਈ ਆ ਵੀ ਕੱਲ੍ਹ ਕਹਿੰਦੇ ਬੱਦਲਬਾਈ ਜੀ ਰਹਿਣੀ ਆ, ਪਰਸੋਂ ਤੋਂ ਫਿਰ ਕਹਿੰਦੇ ਮੀਂਹ ਪੈਣਾ।
ਤੁਹਾਡਾ ਫੋਨ ਯਾਰ, ਫਿਰ ਯਾਦ ਸੋਫਟਵੇਅਰ ਕੋਈ ਚੇਂਜ ਕਰਨ ਵਾਲਾ ਨਾ? ਉਹ ਬੱਦਲਬਾਈ ਹੋ ਗਈ ਵੀ ਕਮਾ। ਸਵੇਰੇ ਫੋਨ ਵਾਲੀ ਐਪ ਵੀ ਦਿਖਾਉਂਦੀ ਸੀ ਵੀ ਕੱਲ੍ਹ ਮੀਂਹ ਪੈਣਾ, ਤੇ ਮੈਨੂੰ ਲੱਗਦਾ ਸੀ ਕਿਉਂਕਿ ਮੈਂ ਦੇਖਦਾ ਸੀ ਇੱਕ ਹੋਰ ਵੈਦਰ ਫੋਰਕਾਸਟ, ਉਹਦੇ 'ਚੋਂ ਕਹਿੰਦੇ ਸੀ ਵੀ ਕੱਲ੍ਹ ਰਾਤ ਤੋਂ, ਸੋ ਕੱਲ੍ਹ ਦਿਨ ਵੀ ਹੋ ਸਕਦਾ ਕਿ ਬਾਰਿਸ਼ ਤੋਂ ਬਚਾ ਹੀ ਰਹੇਗਾ।
ਬਾਕੀ ਪਤਾ ਨਹੀਂ ਮੌਸਮ ਹੈ,
ਬਾਕੀ ਯੂ ਨੈਵਰ ਨੋ। ਹਾਂ, ਆਪਣੀ ਕੋਈ ਗਰੰਟੀ ਨਹੀਂ ਮੌਸਮ ਦੀ।
ਡੋਨਲਡ ਟਰੰਪ ਤੇ ਮੌਸਮ ਦੀ
ਕੋਈ ਗਰੰਟੀ ਨਹੀਂ, ਕੋਈ ਗਰੰਟੀ ਨਹੀਂ ਵੀਰਿਆ। ਡੋਨਲਡ ਟਰੰਪ ਨੇ ਕੱਲ੍ਹ ਜਸਟਿਨ ਟਰੂਡੋ ਨਾਲ 50 ਮਿੰਟ ਗੱਲ ਕੀਤੀ ਫੋਨ 'ਤੇ। ਸੋ ਟਰੂਡੋ ਇੱਧਰਲੇ ਪਾਸਿਓਂ, ਅੱਛਾ ਉੱਧਰਲੇ ਪਾਸੇ ਜੋ ਸੂਤਰਾਂ ਤੋਂ ਖਬਰ ਆਈ ਆ, ਡੋਨਲਡ ਟਰੰਪ ਸਨ, ਜੇ ਡੀ ਵੈਨਸ ਸਨ ਅਤੇ ਹਾਵਰਡ ਲਟਨਿਕ ਜਿਹੜੇ ਡੋਨਲਡ ਟਰੰਪ ਦੇ ਕਾਮਰਸ ਸੈਕਟਰੀ ਨੇ, ਉਹਨਾਂ ਨੇ ਗੱਲਬਾਤ ਕੀਤੀ ਅਤੇ ਮਸਲਾ ਸੀਗਾ ਆਹ ਜਿਹੜੇ ਟੈਰਿਫਸ ਹੁਣ ਕੈਨੇਡਾ ਦੇ ਉੱਪਰ ਲਗਾ ਦਿੱਤੇ ਗਏ ਨੇ। ਅਤੇ ਕੱਲ੍ਹ ਅਸੀਂ ਸਵੇਰੇ ਗੱਲ ਕਰਦੇ ਸੀ ਵੀ ਸੰਕੇਤ ਅਜਿਹੇ ਆਏ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਡੋਨਲਡ ਟਰੰਪ ਵੱਲੋਂ ਦੇ ਦਿੱਤੀ ਜਾਏਗੀ, ਅਤੇ ਮੀਟਿੰਗ ਇਨ ਦ ਮਿਡਲ ਵਾਲੀ ਗੱਲ ਸੀ। ਪਰ ਫਿਰ ਵਾਸੂ ਜੀ, ਕੱਲ੍ਹ ਕੈਨੇਡਾ ਦਾ ਸਟਾਂਸ ਹੁਣ ਇਹ ਆ, ਜਸਟਿਨ ਟਰੂਡੋ ਨੇ ਜੋ ਉੱਥੇ ਕਿਹਾ, ਜੋ ਦੱਸਿਆ ਜਾਂਦਾ ਕਿ ਆਲ ਔਰ ਨਥਿੰਗ ਵਾਲੀ ਅਪਰੋਚ ਆ, ਕਿ ਉੱਧਰੋਂ ਡੋਨਲਡ ਟਰੰਪ ਦੀ ਪੇਸ਼ਕਸ਼ ਇਹ ਸੀ ਕਿ ਜੇ ਕੈਨੇਡਾ ਆਪਣਾ ਕੋਈ ਜੋ ਵੀ ਕੈਨੇਡਾ ਨੇ ਰਿਟੈਲੀਏਸ਼ਨ ਵਿੱਢੀ ਆ ਕਿ ਅਜੇ $30 billion ਦੇ ਅਮਰੀਕਨ ਗੁੱਡਸ ਦੇ ਉੱਪਰ ਕੈਨੇਡਾ ਨੇ ਟੈਰਿਫ ਲਗਾਉਣਾ, ਅਤੇ ਫਿਰ ਉਹ ਅਗਲੇ 3 ਹਫ਼ਤਿਆਂ ਦੇ ਵਿੱਚ 125 billion ਦੇ ਹੋਰ ਉਹਦੇ ਵਿੱਚ ਗੁੱਡਸ ਐਡ ਕਰ ਦਿੱਤੇ ਜਾਣਗੇ, ਟਰੰਪ ਦੀ ਪੇਸ਼ਕਸ਼ ਕੀ ਸੀ ਵੀ ਤੁਸੀਂ ਆਪਣੀ ਕੋਈ ਵੀ ਰਿਟੈਲੀਏਸ਼ਨ ਨਾ ਕਰੋ ਅਤੇ ਅਸੀਂ ਕੁਝ ਟੈਰਿਫਸ ਹਟਾ ਦੇਵਾਂਗੇ। ਅਤੇ ਜਸਟਿਨ ਟਰੂਡੋ ਦਾ ਕਹਿਣਾ ਵੀ ਟੈਰਿਫਸ ਕੈਨੇਡਾ ਵੱਲੋਂ ਰਿਟੈਲੀਏਸ਼ਨ ਤਾਂ ਹੀ ਹਟਾਈ ਜਾਏਗੀ ਜੇ ਕੈਨੇਡਾ ਅਤੇ ਅਮਰੀਕਾ USMCA ਜਿਹੜੀ 2020 ਦੇ ਵਿੱਚ ਨੈਗੋਸ਼ੀਏਟ ਕਰਕੇ ਲਾਗੂ ਹੋਈ ਸੀ, ਵੀ ਜੇ ਅਸੀਂ ਉਸੇ ਹੀ ਅਗਰੀਮੈਂਟ ਮੁਤਾਬਕ ਦੁਬਾਰਾ ਤੋਂ ਉਸ ਟ੍ਰੇਡ ਡੀਲ ਨੂੰ ਆਨਰ ਕਰਦੇ ਹਾਂ ਤਾਂ ਹੀ ਉਹ ਕੈਨੇਡੀਅਨ ਰਿਟੈਲੀਏਸ਼ਨ ਹਟੇਗੀ। ਅੱਧ ਪਚੱਦੇ ਟਰੰਪ ਦੇ ਟੈਰਿਫ ਨੂੰ ਹਟਾਉਣਾ ਉਹ ਨਾਗਵਾਰਾ ਹੈ।
ਯਾ ਕਿ ਜੇ ਤੁਸੀਂ ਸਾਰੀਆਂ ਟੈਰਿਫ ਹਟਾਓਗੇ ਤਾਂ ਫਿਰ ਹੀ ਅਸੀਂ ਕਾਊਂਟਰ ਟੈਰਿਫ ਹਟਾਵਾਂਗੇ, ਆਲ ਔਰ ਨਥਿੰਗ। ਵੀ ਇੱਦਾਂ ਨਹੀਂ ਕਿ ਅਸੀਂ ਸਾਰੀਆਂ ਕਾਊਂਟਰ ਟੈਰਿਫ ਹਟਾ ਦਈਏ ਤੇ ਤੁਸੀਂ ਸਾਨੂੰ ਕੁਝ ਸੈਕਟਰਸ ਦੇ ਵਿੱਚ ਹੀ ਰਿਆਇਤ ਦਿਓ, ਕਹਿੰਦੇ ਸਾਨੂੰ ਐਕਸੈਪਟੇਬਲ ਨਹੀਂ ਹੈ, ਪਰ ਫਿਰ ਵੀ ਜੇ ਤੁਸੀਂ ਰਿਆਇਤ ਦੇਣੀ ਹੈ ਉਹ ਤੁਹਾਡੀ ਸ਼ਰਧਾ। ਤੇ ਫਿਰ ਇਸੇ ਕਰਕੇ ਜਿਹੜੀ ਉਹ ਫੋਨ ਕਾਲ 50 ਮਿੰਟ ਚੱਲੀ ਹੈ ਤੇ ਉਹਦੇ 'ਚ ਜੋ ਖਬਰਾਂ ਆ ਰਹੀਆਂ, ਕਹਿੰਦੇ ਬੜੀ ਤਲਖੀ ਵਾਲੀ ਗੱਲਬਾਤ ਵੀ ਹੋਈ ਅੱਜ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵੇਰੇ ਚਾਈਲਡ ਕੇਅਰ ਜਿਹੜੀ ਬਾਰੇ ਅਨਾਊਂਸਮੈਂਟ ਬਾਰੇ ਗੱਲ ਕਰ ਰਹੇ ਸੀ, ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਉਹਦੇ 'ਚ ਉਹਨਾਂ ਨੇ ਕਿਹਾ, ਉਹਨਾਂ ਨੂੰ ਪੁੱਛਿਆ ਗਿਆ ਇਸ ਫੋਨ ਕਾਲ ਬਾਰੇ, ਕਹਿੰਦੇ ਉਹ ਬੜੀ ਕਲਰਫੁੱਲ ਬਟ ਸਬਸਟੈਂਟਿਵ ਕਹਿੰਦੇ ਉਹ ਫੋਨ ਕਾਲ ਰਹੀ ਸਾਡੀ, ਕਲਰਫੁੱਲ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ। ਅਤੇ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਡੋਨਲਡ ਟਰੰਪ ਨੇ ਵੀ ਟਰੂਥ ਸੋਸ਼ਲ 'ਤੇ ਜਾ ਕੇ ਉਸ ਫੋਨ ਕਾਲ ਬਾਰੇ ਪੋਸਟ ਪਾਈ। ਉਸ ਫੋਨ ਕਾਲ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਚਲੋ ਠੀਕ ਆ, ਕਈ ਗੱਲਾਂ 'ਤੇ ਸਹਿਮਤੀ ਹੋਈ, ਕਈਆਂ 'ਤੇ ਨਹੀਂ ਹੋਈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਚਲੋ ਫੋਲੋ ਅਪ ਕਾਲਸ ਕਰ ਲੈਣਗੇ ਡੋਮਨਿਕ ਲੇਬਲਾਂਗ ਅਤੇ ਹਾਵਰਡ ਲਟਨਿਕ ਆਪਸ ਦੇ ਵਿੱਚ, ਵੀ ਸਾਨੂੰ ਹੋਰ ਵੀ ਬੜੇ ਕੰਮ ਨੇ,
ਉਹ ਕਹਿੰਦੇ ਮੈਸੇਜ ਮੂਸੇਜ ਬਹੁਤ ਚੱਲਦੇ ਰਹੇ ਉਹਨਾਂ ਦੇ,
ਸਾਰਾ ਦਿਨ ਗੱਲਬਾਤ ਚੱਲਦੀ ਰਹੀ। ਅਤੇ ਇਹ ਵੀ ਉਮੀਦ ਬਣੀ ਰਹੀ ਵੀ ਸ਼ਾਇਦ ਦੁਬਾਰਾ ਜਸਟਿਨ ਟਰੂਡੋ ਅਤੇ ਡੋਨਲਡ ਟਰੰਪ ਆਪਸ ਫੋਨ 'ਤੇ ਗੱਲਬਾਤ ਕਰ ਲੈਣ। ਫਿਰ ਪਤਾ ਲੱਗਿਆ ਸ਼ਾਮ ਤੱਕ ਕਹਿੰਦੇ ਨਹੀਂ ਵੀ ਹੋਰ ਤਾਂ ਕੋਈ ਹੁਣ ਫੋਨ ਕਾਲ ਸਕੈਜੂਅਲ ਨਹੀਂ ਹੈ। ਅਤੇ ਨਿਕਲਿਆ ਕੀ ਹੈ ਵਿੱਚੋਂ? ਨਿਕਲਿਆ ਸਿਰਫ ਇਹ ਹੈ ਕਿ ਜਿਹੜੇ ਹੋਇਆ ਕੀ ਵਿਜੇ ਜੀ, ਸੋ ਕਰੋਨੋਲੋਜੀ ਸਮਝੀਏ ਕਿ ਇਸ ਫੋਨ ਕਾਲ ਤੋਂ
ਕਿਹੜੀ ਕਰੋਨੋਲੋਜੀ ਸਮਝੇ ਬੰਦਾ, ਜਿਹੜੀ ਚੀਜ਼ ਹੈ
ਕੋਸ਼ਿਸ਼ ਕੀਜੀਏ,
ਕੋਸ਼ਿਸ਼ ਕੀ। ਆਈ ਥਿੰਕ ਇਹ ਕਹਿਣਾ ਇਸ ਟੈਰਿਫ ਵਾਲੇ ਸਾਰੇ ਕੇਓਸ ਦੇ ਵਿੱਚ ਕਰੋਨੋਲੋਜੀ ਸਮਝਣ ਦੀ ਕੋਸ਼ਿਸ਼ ਕਰੋ, ਸਮਝਣੀ ਤਾਂ ਔਖੀ ਆ।
ਆਪਣਾ ਹੁਣ ਕਰੋਨੋਲੋਜੀ ਕਹਿਣਾ ਸ਼ੁਰੂ ਕਰ ਦਈਏ, ਲਿਸਨਰ ਨੂੰ ਲੈਣਾ ਵੀ ਪਤਾ ਨਹੀਂ ਕਰੋਨੋਲੋਜੀ ਕਹਿੰਦੇ ਆ।
ਐਂਡ ਆਈ ਥਿੰਕ ਦੂਜਾ ਇਹ ਵੀ ਆ, ਕਈ ਵਾਰੀ ਤੁਸੀਂ ਇੱਕ ਚੀਜ਼ ਆਪ ਹੀ ਇੰਨੀ ਵਾਰ
ਜ਼ੁਬਾਨ ਦੇ ਪੱਕ ਜਾਂਦੇ,
ਮਜ਼ਾਕ ਮਜ਼ਾਕ ਦੇ ਵਿੱਚ ਗਲਤ ਬੋਲਦੇ ਹੋ, ਉਹ ਤੁਹਾਡਾ ਗਲਤੀ ਆਮ ਹੋ ਜਾਂਦਾ। ਸੋ
ਕ੍ਰੋਨੋਲੋਜੀ ਇਹ ਹੈ ਕਿ ਇਸ ਫੋਨ ਕਾਲ ਤੋਂ ਪਹਿਲਾਂ ਡੋਨਲਡ ਟਰੰਪ ਦੀ ਇੱਕ ਫੋਨ ਕਾਲ ਹੋਈ ਆ Big 3 ਦੇ ਨਾਲ, ਸੋ ਆਟੋਮੇਕਰਸ ਦੇ ਨਾਲ, ਸਟੈਲੈਂਟਿਸ, GM, Ford ਦੇ ਨਾਲ। ਤੇ ਉਹਨਾਂ ਨੇ ਡੋਨਲਡ ਟਰੰਪ ਨੂੰ ਇਹ ਕਹਿ ਲਓ ਵੀ ਗੁਜ਼ਾਰਿਸ਼ ਕੀਤੀ ਹੈ ਜਾਂ ਗੱਲ ਸਮਝਾਈ ਹੈ, ਹੁਣ ਉਹ ਸ਼ਬਦ ਤੁਸੀਂ ਆਪਣੇ ਇਟਸ ਓਪਨ ਟੂ ਇੰਟਰਪ੍ਰੀਟੇਸ਼ਨ। ਸੋ ਉਹਦੇ ਵਿੱਚ ਗੱਲਬਾਤ ਇਹ ਹੋਈ ਆ ਕਿ ਜੋ ਤੁਸੀਂ ਕਰ ਰਹੇ ਹੋ ਵੀ ਟੈਰਿਫਸ ਲਗਾਤੀਆਂ 25% ਕੈਨੇਡਾ 'ਤੇ, ਵੀ ਸਾਡੀਆਂ ਸਪਲਾਈ ਚੇਨਸ ਬਹੁਤ ਜ਼ਿਆਦਾ ਇੰਟੀਗ੍ਰੇਟਡ ਨੇ, ਸਾਡੇ ਬਹੁਤ ਸਾਰੇ ਵਹੀਕਲਸ ਕੈਨੇਡਾ ਵਿੱਚ ਅਸੈਂਬਲ ਹੁੰਦੇ ਨੇ, ਬਹੁਤ ਸਾਰੇ ਆਟੋ ਪਾਰਟਸ ਕੈਨੇਡਾ ਵਿੱਚ ਮੈਨੂਫੈਕਚਰ ਹੁੰਦੇ ਨੇ, ਵੀ ਸਾਡਾ ਹੀ ਨੁਕਸਾਨ ਹੋ ਰਿਹਾ ਇਹਦੇ ਨਾਲ। ਅਤੇ ਉਹਨਾਂ ਨੇ ਕੋਈ ਗੱਲਬਾਤ ਜੋ ਆਪਸ 'ਚ ਹੋਈ ਉਹਦੇ ਵਿੱਚੋਂ ਫਿਰ ਇਹ ਫੈਸਲਾ ਨਿਕਲਿਆ ਕਿ ਖਾਸ ਤੌਰ 'ਤੇ ਜਿਹੜੇ ਬਿਗ ਥਰੀ ਜਿਹੜੇ ਆਟੋਮੇਕਰਸ ਨੇ, ਇਹਨਾਂ ਨੇ ਕਿਉਂਕਿ USMCA ਦੇ ਥਰੂ ਕਹਿੰਦੇ ਇਹਨਾਂ ਨੇ ਇਹ ਰਿਕੁਐਸਟ ਪਾਈ ਹੈ, ਸੋ ਦੇ ਆਰ ਕਮਿੰਗ ਥਰੂ USMCA, ਇਸ ਕਰਕੇ ਉਹਨਾਂ ਨੂੰ 30 ਦਿਨਾਂ ਦੀ ਰਿਪਰੀਵ ਦਿੱਤੀ ਜਾ ਰਹੀ ਹੈ ਕਿ 30 ਦਿਨਾਂ ਵਾਸਤੇ ਇਹ ਟੈਰਿਫ ਨਹੀਂ ਲੱਗੇਗਾ। ਇਹਦੇ ਬਾਰੇ ਕੈਰੋਲਾਈਨ ਲੈਵਿਟ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੇ, ਉਹਨਾਂ ਨੇ ਇਹ ਕਿਹਾ ਕਿ ਇੱਦਾਂ ਨਹੀਂ ਵੀ ਅਸੀਂ ਆਪਣੇ ਕੋਈ ਯੂ ਟਰਨ ਮਾਰ ਰਹੇ ਹਾਂ ਜਾਂ ਕੋਈ ਰਿਆਇਤ ਦੇ ਰਹੇ ਹਾਂ ਜਾਂ ਸੋਫਟਨ ਹੋ ਰਹੇ ਹਾਂ, ਇੱਦਾਂ ਦੀ ਕੋਈ ਗੱਲ ਨਹੀਂ, ਟੈਰਿਫਸ ਹੈਗੇ ਨੇ, ਇਹ ਤਾਂ ਅਸੀਂ ਸਿਰਫ ਆਪਣੀਆਂ ਕੰਪਨੀਆਂ ਦਾ ਸਾਡੀਆਂ ਦਾ ਨੁਕਸਾਨ ਨਾ ਹੋਵੇ, ਉਹਨਾਂ ਨੂੰ ਅਸੀਂ ਮੁਹਲਤ ਦੇ ਰਹੇ ਹਾਂ 30 ਦਿਨਾਂ ਦੀ ਕਿ ਤੁਸੀਂ ਆਪਣੀ ਮੈਨੂਫੈਕਚਰਿੰਗ ਕੈਨੇਡਾ ਤੋਂ ਚੱਕ ਕੇ ਅਮਰੀਕਾ ਮੂਵ ਕਰ ਲਓ।
ਯਾਰ 30 ਦਿਨਾਂ 'ਚ ਕਿੱਦਾਂ ਹੋ ਸਕਦਾ, 30 ਦਿਨਾਂ 'ਚ ਕਿਹੜੀ ਮੈਨੂਫੈਕਚਰਿੰਗ ਮੂਵ ਹੋ ਜਾਏਗੀ?
ਐਗਜੈਕਟਲੀ,
ਜਿਹੜੇ ਪਲਾਂਟਸ ਹੈਗੇ ਨੇ ਆਟੋ ਸੈਕਟਰ ਦੇ ਜਾਂ ਆਟੋ ਮੈਨੂਫੈਕਚਰਿੰਗ ਪਲਾਂਟਸ, ਕਈ ਕਈ ਸਾਲ ਲੱਗ ਜਾਂਦੇ ਨੇ ਪਲਾਂਟ ਡਿਵੈਲਪ ਕਰਦਿਆਂ ਨੂੰ। ਰੀਟੂਲਿੰਗ ਕਰਨਾ ਵੀ ਇੱਦਾਂ ਨਹੀਂ ਹੈ ਵੀ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਉਹਨੂੰ ਫਲਿੱਪ ਆਫ ਸਵਿੱਚ ਨਾਲ ਚੇਂਜ ਕਰ ਲਿਆ। ਦੂਜਾ ਪਹਿਲੂ ਇਹਦੇ 'ਚ ਇੱਕ ਹੋਰ ਆ ਕਿ ਹੁਣ ਚਲੋ ਇੱਕ ਤਾਂ ਬਹੁਤ ਸਾਰੀ ਮੈਨੂਫੈਕਚਰਿੰਗ ਜਾਂ ਬਹੁਤ ਸਾਰੀ ਸਪਲਾਈ ਚੇਨ ਕੈਨੇਡਾ ਵਾਲੇ ਪਾਸਿਓਂ, ਦੂਜੀ ਮੈਕਸੀਕੋ ਵਾਲੇ ਪਾਸਿਓਂ ਵੀ ਆ। ਓਵਰ ਦ ਈਅਰਸ ਜਿੱਥੇ ਜਿੱਥੇ ਜਿਹੜਾ ਜਿਹੜਾ ਸਮਾਨ ਬਣਦਾ ਪਿਆ ਉਹਦੇ ਨਾਲ ਜਿਹੜੀ ਸੰਬੰਧਿਤ ਸਪੈਸ਼ਲਾਈਜ਼ਡ ਲੇਬਰ ਆ ਉਹ ਵੀ ਉਸ ਖਿੱਤੇ ਦੇ ਵਿੱਚ ਡਿਵੈਲਪ ਹੋਣੀ ਸ਼ੁਰੂ ਹੋ ਗਈ। ਸੋ ਹੁਣ ਕਈਆਂ ਦਾ ਇਹ ਵੀ ਕਹਿਣਾ ਵੀ ਸਪੈਸ਼ਲਾਈਜ਼ਡ ਲੇਬਰ ਕਿੱਥੋਂ ਲਿਆਉਂਗੇ ਫਿਰ, ਮੈਕਸੀਕੋ ਤੋਂ ਕਿ ਸਪੈਸ਼ਲਾਈਜ਼ਡ ਲੇਬਰ ਅਮਰੀਕਾ ਆਪਣੇ ਪਲਾਂਟਸ ਦੇ ਵਿੱਚ ਲੈ ਆਏਗਾ। ਸੋ ਇਹ ਇੱਦਾਂ ਨਹੀਂ ਹੈ ਕਿ ਓਵਰਨਾਈਟ ਔਰ ਵਿਦ ਇਨ ਅ ਮੈਟਰ ਆਫ 1 ਮੰਥ ਇਹ ਜਿਹੜੇ ਆਟੋ ਮੈਨੂਫੈਕਚਰਰਸ ਨੇ ਇਹ ਵੀ ਆਪਣਾ ਕੋਈ ਜਿਹੜੀ ਪ੍ਰੋਡਕਸ਼ਨ ਹੈ ਅਮਰੀਕਾ ਲਿਜਾ ਸਕਣਗੇ। ਇੱਕ ਨਾ ਇਹ 'ਚ ਹੋਰ ਇੱਕ ਇੰਟਰਸਟਿੰਗ ਟੇਕ ਸੀਗਾ, ਕਈਆਂ ਦਾ ਕਹਿਣਾ ਵੀ ਕੀ ਪਿਕਅਪ ਟਰੱਕਸ ਨੇ ਜਾਂ ਜਿਹੜੇ ਰਿਪਬਲਿਕਨ ਸਮਰਥਕਾਂ ਦਾ ਪਿਕਅਪ ਟਰੱਕਸ ਦਾ ਮੋਹ ਹੈ, ਉਹਨੇ ਹਾਲ ਦੀ ਘੜੀ ਆਟੋ ਸੈਕਟਰ ਨੂੰ 30 ਦਿਨਾਂ ਦੀ ਹੋਰ ਮੁਹਲਤ ਦਵਾ ਦਿੱਤੀ ਆ। ਕਿਉਂਕਿ ਅਮਰੀਕਾ ਦੇ ਵਿੱਚ ਇਹ ਗੱਲ ਸਭ ਨੂੰ ਪਤਾ ਕਿ ਜਿਹੜਾ ਦੇਖੋ ਪਿਕਅਪ ਟਰੱਕਸ ਇੱਕ ਤਾਂ ਵੈਸੇ ਹੀ ਬੜਾ ਚਹੇਤਾ ਵਹੀਕਲ ਆ, ਉਹਨਾਂ ਦੇ ਵਿੱਚੋਂ ਵੀ ਫਰਦਰ ਪਿਕਅਪ ਟਰੱਕਸ ਦੇ ਜਿਹੜੇ ਓਨਰਸ ਹੁੰਦੇ ਨੇ ਉਹ ਦੇ ਆਰ ਟਵਾਈਸ ਮੋਰ ਲਾਈਕਲੀ ਟੂ ਆਈਡੈਂਟੀਫਾਈ ਐਜ਼ ਰਿਪਬਲਿਕਨਸ। ਸੋ ਕੀ ਡੋਨਲਡ ਟਰੰਪ ਨੂੰ ਇਹ ਵੀ ਲੱਗਦਾ ਵੀ ਇਹਦਾ ਜਿਹੜਾ ਓਵਰਆਲ ਰਿਪਲ ਇਫੈਕਟ ਆ ਉਹ ਉਹਨਾਂ ਦੇ ਸਪੋਰਟਰ ਬੇਸ ਦੇ ਉੱਪਰ ਵੀ ਪੈ ਸਕਦਾ? ਸੋ ਇੱਕ ਉਹ ਵੀ ਪਹਿਲੂ ਆ, ਪਰ ਫਿਰ ਵੀ 1 ਮੰਥ ਇਜ਼ ਨੋਟ ਇਨਫ ਆਫ ਅ ਟਾਈਮ। ਇੱਧਰ ਵਾਸੂ ਜੀ ਆਪਣੇ ਕੈਨੇਡਾ ਵਾਲੇ ਪਾਸੇ ਆਟੋ ਸੈਕਟਰ ਦੇ ਜਿਹੜੇ ਵਰਕਰਸ ਨੇ ਉਹ ਕਹਿੰਦੇ ਜਿਹੜੀ ਅਨਸਰਟਨਟੀ ਆ ਨਾ, ਦੈਟ ਇਜ਼ ਈਵਨ ਵਰਸ ਦੈਨ ਐਨੀ ਕਾਇੰਡ ਆਫ ਅ ਡਿਸੀਜਨ। ਕਿਉਂਕਿ 1 ਮਹੀਨੇ ਦੀ ਆਹ ਜਿਹੜੀ ਮੁਹਲਤ ਆ ਉਹਨਾਂ ਨੇ ਜਿਹੜੇ ਆਟੋ ਸੈਕਟਰ ਦੇ ਵਰਕਰਸ ਨੇ ਉਹਨਾਂ ਦੀ ਜੋਬ ਸਿਕਿਉਰਿਟੀ ਉੱਪਰ ਤਾਂ ਤਲਵਾਰ ਲਟਕਾਈ ਦਿੱਤੀ ਆ।
ਯਾ ਸੋ ਵਿਜੇ ਜੀ, ਹੁਣ ਇਹਦੇ 'ਚ ਜਿਹੜੀ ਲੇਟੈਸਟ ਅਪਡੇਟ ਇਹ ਆ ਕਿ ਹਾਵਰਡ ਲਟਨਿਕ ਨੇ ਅੱਜ ਸਵੇਰੇ ਉੱਥੇ ਇੱਕ ਅਮਰੀਕਾ ਦੇ ਵਿੱਚ ਮੀਡੀਆ ਚੈਨਲ ਨਾਲ ਗੱਲ ਕਰਦੇ ਹੋਏ ਇਹ ਕਹਿ ਦਿੱਤਾ ਹੈ, ਕਹਿੰਦੇ ਕਿ ਅਸੀਂ ਹੁਣ ਇਹ ਕੰਸਿਡਰ ਕਰ ਰਹੇ ਹਾਂ ਕਿ USMCA ਦੇ ਤਹਿਤ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ 1 ਮਹੀਨੇ ਲਈ ਟੈਰਿਫਸ ਤੋਂ ਐਗਜ਼ੈਂਪਟ ਕਰ ਦਿੱਤਾ ਜਾਵੇ, ਰਿਪਰੀਵ ਦੇ ਦਿੱਤੀ ਜਾਵੇ। ਇਹਦੇ ਬਾਰੇ ਨਾਲ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛਿਆ ਗਿਆ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਤੇ ਪ੍ਰਧਾਨ ਮੰਤਰੀ ਨੇ ਵੀ ਇਹੀ ਕਿਹਾ, ਕਹਿੰਦੇ ਕਿ ਦਿਸ ਇਜ਼ ਇਨ ਲਾਈਨ ਵਿਦ ਦ ਡਿਸਕਸ਼ਨਸ ਵੀ ਬਿਨ ਹੈਵਿੰਗ। ਸੋ ਹੁਣ ਇਹ ਹੋ ਸਕਦਾ ਕਿ ਇੱਕ, ਸੋ ਡੋਨਲਡ ਟਰੰਪ ਪੌਜ਼ ਸ਼ਬਦ ਹੁਣ ਦੁਬਾਰਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ, ਅਨਪੋਪੂਲਰ ਹੋ ਗਿਆ, ਕਿਉਂਕਿ ਉਹ ਪਹਿਲਾਂ ਵੀ ਗੱਲ ਆਉਂਦੀ ਹੈ ਵੀ ਪਹਿਲਾਂ 20 ਜਨਵਰੀ ਤੋਂ ਕਹਿੰਦੇ 1 ਫਰਵਰੀ, ਫਿਰ 4 ਫਰਵਰੀ, ਫਿਰ ਕਹਿੰਦੇ 4 ਮਾਰਚ,
ਫਿਰ
ਜਾਂ ਫਿਰ ਹੋਰ ਕਿੰਨੀਆਂ ਸਾਰੀਆਂ ਵੀ ਇਹ ਲਾ ਨਹੀਂ ਰਹੇ, ਟੈਰਿਫ ਕਾਰਜ ਕੁਰਜ ਨਹੀਂ ਰਹੇ, ਗੱਲਾਂ ਹੀ ਕਰ ਰਹੇ ਨੇ। ਹੁਣ ਦੁਬਾਰਾ ਇਹ ਕਹਿਣਾ ਨਹੀਂ ਚਾਹ ਰਹੇ ਕਿ ਜੀ ਅਸੀਂ 30 ਦਿਨਾਂ ਦੀ ਹੋਰ ਮੁਹਲਤ ਦੇ ਰਹੇ ਹਾਂ ਜਾਂ 30 ਦਿਨਾਂ ਲਈ ਹੋਰ ਰਿਪਰੀਵ ਦੇ ਰਹੇ, ਵਟਐਵਰ, ਉਹ ਹੁਣ ਵੱਖਰਾ ਤਰੀਕਾ ਲੱਭ ਰਹੇ ਨੇ। ਤੇ ਹੁਣ ਇਹ ਕਿਹਾ ਜਾ ਰਿਹਾ ਵੀ USMCA ਦੇ ਤਹਿਤ ਜਿਹੜੀਆਂ ਚੀਜ਼ਾਂ ਆਉਣਗੀਆਂ ਇਹ ਕੰਸਿਡਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਵੀ ਹੋ ਸਕਦਾ 30 ਦਿਨਾਂ ਦੀ ਮੁਹਲਤ ਦਿੱਤੀ ਜਾ ਸਕੇ ਕਿ ਉਹਨਾਂ ਨੂੰ 30 ਦਿਨਾਂ ਵਾਸਤੇ ਟੈਰਿਫਸ ਦੇ ਵਿੱਚੋਂ ਐਗਜ਼ੈਂਪਟ ਕੀਤਾ ਜਾ
ਸਕੇ, ਬੇਸਿਕਲੀ 2 ਅਪ੍ਰੈਲ ਤੱਕ, ਕਿਉਂਕਿ ਉਦੋਂ ਤੱਕ ਉਹਨਾਂ ਦੀ ਉਹ ਸਟੱਡੀ ਪੂਰੀ ਹੋ ਜਾਣੀ ਆ ਜਿਹੜੀ ਟ੍ਰੇਡ ਡੈਫਿਸਿਟ ਵਾਲੀ,
ਰੈਸੀਪ੍ਰੋਕਲ
ਟੈਰਿਫਸ ਵਾਲੀ। ਅੱਛਾ, ਹੁਣ 12 ਤਰੀਕ ਨੂੰ ਜਿਹੜਾ ਸਟੀਲ ਐਂਡ ਅਲੂਮੀਨੀਅਮ 'ਤੇ 25% ਹੋਰ ਟੈਰਿਫ ਲੱਗਣਾ ਸੀ ਉਹਦਾ ਕੀ? ਕਿਉਂਕਿ ਜੇ 30 ਦਿਨਾਂ ਵਾਸਤੇ ਆਟੋ ਸੈਕਟਰ ਨੂੰ ਇਹ ਰਿਪਰੀਵ ਦੇ ਦਿੱਤੀ ਗਈ ਆ, ਉਹ ਸਟੀਲ ਅਤੇ ਅਲੂਮੀਨੀਅਮ ਦੇ ਉੱਪਰ ਆਟੋ ਸੈਕਟਰ ਬੜਾ ਡਿਪੈਂਡ ਕਰਦਾ, ਇਕੱਲਾ ਆਟੋ ਸੈਕਟਰ ਨਹੀਂ ਡਿਪੈਂਡ ਕਰਦਾ, ਬਾਕੀ ਵੀ ਕਰਦੇ ਨੇ। ਸੋ ਉਹਨਾਂ ਨੂੰ ਹੁਣ ਇਹੋ ਜਿਹਾ ਕੇਓਸ, ਇਹੋ ਜਿਹਾ ਖਲਾਰਾ ਪਾਇਆ ਇਹ ਸਾਰੀ ਗੱਲ ਨੂੰ ਲੈ ਕੇ, ਜਿਹੜੀ ਤੁਸੀਂ ਗੱਲ ਕਹਿੰਦੇ ਸੀ ਵੀ ਕ੍ਰੋਨੋਲੋਜੀ ਸਮਝੋ, ਕਿਵੇਂ ਸਮਝੇ ਬੰਦਾ?
ਉਹ ਮੈਨੂੰ ਲੱਗਦਾ ਕਿ ਹੁਣ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਰਹੀ।
ਹਾਂ,
ਇਹ ਵਿਜੇ ਜੀ ਟੈਰਿਫਸ ਇਨ ਫਸਟ ਪਲੇਸ ਦੇ ਵਰ ਨੋਟ ਪ੍ਰੈਕਟੀਕਲ, ਹੌਲੀ ਹੌਲੀ ਸ਼ਾਇਦ ਇਹਨਾਂ ਨੂੰ ਗੱਲ ਸਮਝ ਆ ਜਾਏਗੀ, ਜਾਂ ਫਿਰ ਦੇਖੋ ਇਹਨਾਂ ਨੂੰ ਜਿਹੜੇ ਪੋਲੀਟੀਕਲ ਲੀਡਰਸ ਨੇ, ਇਹ ਜਿਹੜੇ ਫੋਰਨ ਲੀਡਰਸ ਨੇ, ਉਹਨਾਂ ਦੀਆਂ ਗੱਲਾਂ ਤਾਂ ਸਮਝ ਨਹੀਂ ਆ ਰਹੀਆਂ। ਹੁਣ ਇੱਕੋ ਹੀ ਬਸ ਉਮੀਦ ਹੈ ਕਿ ਜਿਹੜੇ ਅਮੈਰੀਕਨ ਬਿਜ਼ਨਸ ਲੀਡਰਸ ਨੇ, ਬਿਗ ਥਰੀ ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਜਿਹੜੇ ਉਹ ਸ਼ਾਇਦ ਇਹਨਾਂ ਨੂੰ ਸਮਝਾ ਦੇਣ, ਇਹਨਾਂ ਨੂੰ ਬਿਜ਼ਨਸ ਦੀ ਗੱਲ ਥੋੜ੍ਹੀ ਬਹੁਤ ਸ਼ਾਇਦ ਸਮਝ ਆਉਂਦੀ ਹੈ, ਐਟਲੀਸਟ ਇਹ ਅਸੰਪਸ਼ਨ ਹੈ।
ਪਰ ਅੱਛਾ, ਇਹ ਸਭ ਦੇ ਵਿੱਚ ਇੱਕ ਚੀਜ਼ ਹੁਣ ਇਹ ਨਹੀਂ ਭੁੱਲਣੀ ਚਾਹੀਦੀ ਕਿ ਡਿਸਪਾਈਟ ਆਫ ਦ ਰਿਪਰੀਵ। ਹੁਣ ਮੰਨ ਲਓ ਮਹੀਨੇ ਵਾਲਾ ਜਿਹੜਾ ਇਹ ਐਕਸਟੈਂਸ਼ਨ ਹੈ ਬਾਅਦ 6 ਮਹੀਨੇ ਦੀ ਕਰ ਦਿੱਤੀ ਜਾਵੇ ਜਾਂ ਕੁਛ ਵੀ ਹੋਵੇ, ਹੁਣ ਕਈਆਂ ਦੇ ਮਨ 'ਚ ਇਹ ਵੀ ਸ਼ੱਕ ਪੈਦਾ ਹੋ ਗਿਆ ਕਿ ਜਿੰਨੀ ਵੀ ਰਿਪਰੀਵ ਦਿੱਤੀ ਜਾ ਰਹੀ ਹੈ ਇਹ ਮਕਸਦ ਸਿਰਫ ਅਤੇ ਸਿਰਫ ਇਹ ਹੈ ਕਿ ਅਲਟੀਮੇਟਲੀ ਜਿਹੜੀ ਪ੍ਰੋਡਕਸ਼ਨ ਆ ਉਹ ਕੈਨੇਡਾ ਤੋਂ ਮੂਵ ਹੋ ਕੇ ਅਮਰੀਕਾ ਚਲੀ ਜਾਵੇ, ਅਤੇ ਉਹਦੇ ਕਰਕੇ ਜਿਹੜੀ ਕੈਨੇਡੀਅਨ ਜੋਬਸ ਦੇ ਵਾਸਤੇ ਜੋ ਖਤਰਾ ਪੈਦਾ ਹੋ ਗਿਆ ਉਹ ਦੈਟਸ ਵੈਰੀ ਰੀਅਲ। ਇਹ ਕਿਉਂਕਿ ਆਲਰੇਡੀ ਵਾਸੂ ਜੀ ਕਈ ਸੈਕਟਰਸ ਦੇ ਵਿੱਚ ਜਿਹੜੀ ਕੁਝ ਇਨਵੈਸਟਮੈਂਟ ਹੋਣੀ ਸੀ, ਕੁਝ ਹਾਇਰਿੰਗਸ ਹੋਣੀਆਂ ਸੀ, ਕੁਝ ਕੰਪਨੀਜ਼ ਨੇ ਆਪਣੇ ਪ੍ਰੋਡਕਸ਼ਨ ਨੂੰ ਸਕੇਲ ਅਪ ਕਰਨ ਵਾਸਤੇ ਜਿਹੜੇ ਕਦਮ ਚੁੱਕਣੇ ਸੀ, ਦੇ ਆਲਰੇਡੀ ਪੁੱਟ ਦੋਜ਼ ਔਨ ਅ ਪੌਜ਼।
ਵੀਰੇ ਜੀ, ਜੇ ਤਾਂ ਇੱਦਾਂ ਹੁੰਦਾ ਕਿ 6 ਮਹੀਨਿਆਂ ਦੀ ਮੌਲਤ ਮਿਲਦੀ ਆ ਜਾਂ 1 ਸਾਲ ਇਹ ਟੈਰਿਫ ਦੇ ਉੱਤੇ ਪੌਜ਼ ਰਹਿੰਦਾ, ਪਰ ਇੱਦਾਂ ਦੀ ਅਨਿਸ਼ਚਿਤਤਾ ਬਣੀ ਰਹਿੰਦੀ ਆ, ਉਹ ਮਿਲਦਾ ਕਿ ਕੈਨੇਡੀਅਨ ਇਕਾਨਮੀ ਵਾਸਤੇ ਇੱਕ ਸਿਰਦਰਦ ਜ਼ਰੂਰ ਹੈ, ਪਰ ਸਾਡੇ ਵਾਸਤੇ ਇੱਕ ਬਹੁਤ ਵੱਡਾ ਕਹਿ ਲਓ ਕਿ ਇੱਕ ਵਰਦਾਨ ਵੀ ਹੋਏਗਾ, ਵਰਦਾਨ ਵੀ ਹੋਏਗਾ ਕਿ ਅਸੀਂ ਫਿਰ ਉਨੇ ਸਮੇਂ ਦੇ ਵਿੱਚ ਆਪਣੀ ਟ੍ਰੇਡ ਨੂੰ ਡਾਇਵਰਸੀਫਾਈ ਕਰ ਸਕਾਂਗੇ, ਅਸੀਂ ਹੋਰ ਗਾਹਕ ਲੱਭ ਸਕਾਂਗੇ। ਮੈਨੂੰ ਇੱਦਾਂ ਲੱਗਦਾ ਕਿ ਮੈਨੂਫੈਕਚਰਿੰਗ ਸਾਡੇ ਵਾਸਤੇ ਇੰਨੀ ਵੱਡੀ ਪ੍ਰੋਬਲਮ ਨਹੀਂ ਸ਼ਾਇਦ, ਕਿ ਇੱਦਾਂ ਨਹੀਂ ਹੈ ਕਿ ਸਮਾਨ ਜਿਹੜਾ ਹੈ ਵੀ ਅਸੀਂ ਅਮਰੀਕਾ ਤੋਂ ਜੇ ਨਾ ਮੰਗਾਇਆ ਸਾਨੂੰ ਹੋਰੋਂ ਕਿਤੋਂ ਮਿਲਣਾ ਨਹੀਂ ਜਾਂ ਅਸੀਂ ਇੱਥੇ ਬਣਾ ਨਹੀਂ ਸਕਦੇ, ਹੋਰ ਬਹੁਤ ਸਾਰੇ ਆਲਟਰਨੇਟਿਵਸ ਇੱਥੇ ਹੈਗੇ ਨੇ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਗਾਹਕ ਨਹੀਂ ਹੈਗੇ, ਕਿ ਸਾਡੀਆਂ ਕੰਪਨੀਆਂ ਜਿਹੜਾ ਸਮਾਨ ਬਣਾ ਰਹੀਆਂ ਨੇ ਉਹ ਅਸੀਂ ਕੰਜ਼ਿਊਮ ਨਹੀਂ ਕਰ ਪਾ ਰਹੇ ਕਿਉਂਕਿ ਸਾਡੀ ਜਨਸੰਖਿਆ ਸਿਰਫ 41 ਮਿਲੀਅਨ ਹੈ।
ਕਰੈਕਟ,
ਸਾਨੂੰ ਮਾਰਕੀਟ ਜ਼ਿਆਦਾ ਚਾਹੀਦੀ ਹੈ ਵੇਚਣ ਵਾਸਤੇ ਸਮਾਨ, ਖਰੀਦਣ ਵਾਸਤੇ ਮੈਨੂੰ ਲੱਗਦਾ ਨਹੀਂ ਕੋਈ ਏਡੀ ਵੱਡੀ ਦਿੱਕਤ ਆ, ਉਹ ਸਾਨੂੰ ਹੋਰੋਂ ਵੀ ਕਿਤੋਂ ਮਿਲ ਜਾਏਗਾ ਸਮਾਨ, ਚਾਈਨਾ ਬੈਠਾ ਵੀ ਕੋਈ ਏਡੀ ਗੱਲ ਨਹੀਂ,
ਪੂਰੀ ਦੁਨੀਆਂ
ਪਈ ਹੈ। ਸੋ ਸਮਾਨ ਮਿਲ ਜਾਏਗਾ, ਪ੍ਰੋਬਲਮ ਹੈ ਸਮਾਨ ਵੇਚਣ ਦੀ, ਤੇ ਵੇਚਣ ਵਾਸਤੇ ਸਾਨੂੰ ਮਾਰਕੀਟ ਚਾਹੀਦੀ ਹੈ,
ਤੇ ਜਿਹੜਾ ਸਮਾਨ ਅਸੀਂ ਵੇਚ ਸਕਦੇ ਹਾਂ ਜਿਹੜਾ ਆਸਾਨੀ ਨਾਲ ਜਿਹਦੀਆਂ ਮਾਰਕੀਟਸ ਤਿਆਰ ਨੇ ਉਹਨੂੰ ਐਕਸਟ੍ਰੈਕਟ ਕਰਨ ਸੰਬੰਧੀ ਸਾਡੀ ਆਪਣੀਆਂ ਜਿਹੜੀਆਂ ਪਾਲਿਸੀਜ਼ ਪਿਛਲੇ ਸਾਲਾਂ 'ਚ ਰਹੀਆਂ ਉਹ ਇਹੋ ਜਿਹੀਆਂ ਰਹੀਆਂ ਕਿ ਅਸੀਂ ਆਪਣੇ ਨੈਚੁਰਲ ਰਿਸੋਰਸਿਸ ਨੂੰ ਉਸ ਹਿਸਾਬ ਨਾਲ ਐਕਸਟ੍ਰੈਕਟ ਕਰਕੇ ਉਹ ਤੋਂ ਕਮਾਈ ਨਹੀਂ ਕਰਨੀ ਚਾਹੁੰਦੇ।
ਹਾਂ, ਸੋ ਇਸੇ ਕਰਕੇ ਅਸੀਂ ਟੈਰਿਫਸ ਤੋਂ ਜ਼ਿਆਦਾ ਘਬਰਾ ਰਹੇ ਹਾਂ, ਕਾਊਂਟਰ ਟੈਰਿਫਸ ਤੋਂ ਘੱਟ
ਘਬਰਾ ਰਹੇ ਹਾਂ।
ਟੈਰਿਫਸ ਤੋਂ ਘਬਰਾਉਣ ਦਾ ਮਤਲਬ ਕੀ ਹੈ ਕਿ ਜਿਹੜੇ ਸਾਡੇ ਇੱਥੇ ਮੈਨੂਫੈਕਚਰਰਸ ਨੇ, ਸਾਡੀਆਂ ਕੰਪਨੀਆਂ ਨੇ ਟੈਰਿਫਸ ਲੱਗਣ ਨਾਲ ਅਮਰੀਕਾ 'ਚ ਸਾਡੇ ਸਮਾਨ ਦੇ ਉੱਤੇ ਟੈਰਿਫ ਲਗਾਉਂਦਾ, ਸਾਡੇ ਵਾਸਤੇ ਆਪਣਾ ਸਮਾਨ ਵੇਚਣਾ ਔਖਾ ਹੋ ਰਿਹਾ
ਜੀ,
ਉਹ ਸਾਨੂੰ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ।
ਕਰੈਕਟ, ਯੈਸ, ਕਿਉਂਕਿ ਜਿਹੜਾ ਬਾਕੀ ਉਹ ਸਮਾਨ ਆ ਜਿਹੜੀਆਂ ਸਾਡੀਆਂ ਸਪਲਾਈ ਚੇਨਸ ਅਮਰੀਕਾ ਦੇ ਨਾਲ ਇੰਟੀਗ੍ਰੇਟ ਹੋਈਆਂ, ਬਾਕੀ ਪਾਸੇ ਸਪਲਾਈ ਚੇਨਸ ਬਣਾਈਆਂ ਨੇ, ਇੱਕ ਇਹ ਵੀ ਤਾਂ ਗੱਲ ਹੈ ਨਾ। ਇਸ ਕਰਕੇ ਵੀ ਜਿਹੜੇ ਅਮਰੀਕਨ ਟੈਰਿਫ ਸਾਨੂੰ ਪਰੇਸ਼ਾਨ ਕਰ ਰਹੇ ਨੇ ਕਿ ਸਾਡਾ 70% ਟ੍ਰੇਡ ਹੀ ਉਹਨਾਂ ਨਾਲ ਹੁੰਦਾ ਪਿਆ ਜਿਹੜਾ ਸਮਾਨ ਇੱਥੋਂ ਬਣਦਾ। ਹੁਣ BC ਦੇਖੋ, ਬ੍ਰਿਟਿਸ਼ ਕੋਲੰਬੀਆ ਦੀ ਪ੍ਰੈਜੈਂਟੇਸ਼ਨ 'ਚ ਕੀ ਕਿਹਾ ਗਿਆ ਸੀ ਕਿ ਜੀ ਅਸੀਂ ਬਾਕੀ ਸੂਬਿਆਂ ਦੇ ਨਾਲੋਂ ਸਭ ਤੋਂ ਘੱਟ ਡਿਪੈਂਡੈਂਟ ਹਾਂ ਅਮਰੀਕਾ 'ਤੇ, ਅਸੀਂ ਬੜੇ ਡਿਵਰਸੀਫਾਈਡ ਹਾਂ, ਪਰ ਤਾਂ ਵੀ ਬ੍ਰਿਟਿਸ਼ ਕੋਲੰਬੀਆ ਦਾ ਵੀ ਤਕਰੀਬਨ 52-56% ਜਿਹੜਾ ਟ੍ਰੇਡ ਆ, ਜਿਹੜੇ ਸਾਡੇ ਐਕਸਪੋਰਟਸ ਨੇ ਉਹ ਅਮਰੀਕਾ ਨੂੰ ਜਾਂਦੇ ਨੇ, ਐਲਬਰਟਾ ਦੇ 70-75% ਅਮਰੀਕਾ ਨੂੰ ਜਾਂਦੇ ਨੇ। ਸੋ ਜੇ ਤੁਹਾਡਾ ਸਭ ਤੋਂ ਵੱਡਾ ਗਾਹਕ ਉਹੀ ਤੁਹਾਨੂੰ ਇਸ ਤਰ੍ਹਾਂ ਦੇ ਦਬਕੇ ਮਾਰ ਕੇ ਤੁਹਾਡੇ ਸਮਾਨ ਉੱਪਰ ਟੈਰਿਫ ਲਗਾਉਂਦਾ, ਹੋਰ ਗਾਹਕ ਤੁਹਾਡੇ ਕੋਲ ਹੈ ਹੀ ਕੋਈ ਨਹੀਂ ਬਹੁਤਾ।
ਯੈਸ, ਸੋ ਇਹਦਾ ਜਵਾਬ ਕੀ ਹੈ, ਇਹਦਾ ਸੋਲਿਊਸ਼ਨ ਕੀ ਹੈ ਕਿ ਅਸੀਂ ਹੋਰ ਗਾਹਕ ਲੱਭੀਏ।
ਯੈਸ,
ਉਹਨੂੰ ਥੋੜ੍ਹਾ ਸਮਾਂ ਲੱਗੇਗਾ, ਟ੍ਰੇਡ ਡਾਇਵਰਸੀਫਿਕੇਸ਼ਨ ਹੋ ਸਕਦੀ ਹੈ। ਵਿਜੇ ਜੀ, ਸਾਨੂੰ ਦੋਨੋਂ ਪਾਸੇ ਸਮੁੰਦਰ ਪੈਂਦਾ, ਸੋ ਅਟਲਾਂਟਿਕ ਹੈ ਇੱਕ ਪਾਸੇ, ਪੈਸੀਫਿਕ ਆ,
ਯੈਸ,
ਕੋਸਟ ਟੂ ਕੋਸਟ ਟੂ ਕੋਸਟ, ਉੱਪਰ ਆਰਕਟਿਕ ਵੀ
ਹੈ,
ਉਹ ਵੀ ਰਾਹ ਖੁੱਲ ਰਿਹਾ ਨਾਰਥ ਵੈਸਟ ਪੈਸੇਜ।
ਯੈਸ,
ਸੋ ਇਹ ਜਿਹੜੀਆਂ ਗੱਲਾਂ, ਸਾਡੇ ਕੋਲ ਤਾਂ ਬਹੁਤ ਓਪਰਚੁਨਿਟੀ ਹੈ, ਅਸੀਂ ਤਾਂ ਦੋਨੋਂ ਪਾਸੇ, ਈਸਟ ਵੀ ਵੈਸਟ ਵੀ, ਦੋਨੋਂ ਪਾਸੇ ਮਾਰ ਮਾਰ ਸਕਦੇ ਹਾਂ, ਏਸ਼ੀਆ ਇੱਕ ਪਾਸੇ, ਦੂਜੇ ਪਾਸੇ ਯੂਰਪ।
ਸੇਲਸ ਪਰਸਨ ਵਧੀਆ ਚਾਹੀਦੇ ਨੇ ਬਸ,
ਬਸ ਇਹ ਦਿੱਕਤ ਹੈ, ਤੇ ਸੋ ਸਾਡੇ ਕੋਲ ਤਾਂ ਓਪਰਚੁਨਿਟੀ ਬਹੁਤ ਹੈ ਵਿਜੇ ਜੀ। ਸੋ ਇਹ ਤਾਂ ਸਾਡੇ ਵਾਸਤੇ ਵਰਦਾਨ ਹੋਏਗਾ ਕਿ ਜੇ ਸਾਡੇ, ਜੇ ਅਸੀਂ ਇਹਨੂੰ ਲਾਗੂ ਕਰ ਲਈਏ,
ਐਂਡ ਸਪੈਸ਼ਲੀ ਜੇ ਉਹ ਸਮੱਸਿਆ ਕਹਿ ਲਓ ਨਾ ਕਿ ਉਹ ਮਗਦੀ ਰਹਿੰਦੀ ਹੈ ਇਨ ਦ ਬੈਕਗਰਾਉਂਡ, ਐਟਲੀਸਟ ਉਹਦੇ ਨਾਲ ਕੀ ਹੈ, ਉਹ ਟੌਪਿਕ ਜਾਂ ਉਹ ਜਿਹੜਾ ਕੰਸਰਨ ਆ ਉਹ ਬੈਕ ਬਰਨਰ ਤੇ ਨਹੀਂ ਜਾਂਦਾ, ਦਿਖਦਾ ਰਹਿੰਦਾ, ਉਹ ਤੁਹਾਨੂੰ ਲਾਅ ਮੰਗਦੀ ਦਿਖਦੀ ਆ ਵੀ ਇਹਦਾ ਕੀ ਕੀਤਾ।
ਟੈਰਿਫ ਲੱਗੇ ਨਾ, ਪਰ ਉਹਦੀ ਗੱਲਬਾਤ ਜੇ ਚੱਲਦੀ ਰਹੇ
ਜੀ,
ਉਹ ਤਾਂ ਚੱਲਦੀ ਰਹਿਣੀ ਕਿਉਂਕਿ ਡੋਨਲਡ ਟਰੰਪ ਨੇ ਹੁਣ 3-4 ਸਾਲ ਹੋਰ ਰਹਿਣਾ
ਜੀ ਜੀ ਜੀ,
ਸੋ ਉਹ ਗੱਲਬਾਤ ਚੱਲਦੀ ਰਹਿਣੀ ਹੈ, ਟੈਰਿਫ ਲੱਗੇ ਨਾ, ਕਿਉਂਕਿ ਜੇ ਟੈਰਿਫ ਲੱਗ ਗਿਆ ਤੇ ਉਹ ਜਿਹੜੇ 6 ਮਹੀਨੇ ਸਾਲ ਦੇ ਵਿੱਚ ਹੀ ਸਾਡਾ ਬਹੁਤ ਨੁਕਸਾਨ ਹੋ ਜਾਣਾ।
ਕਰੈਕਟ,
ਤੇ ਜੇ ਇੱਦਾਂ ਦੀ ਗੱਲ ਹੋ ਜਾਂਦੀ ਹੈ ਕਿ ਇਹ ਪੋਸਟਪੋਨਮੈਂਟ ਜੀ ਚੱਲਦੀ ਰਹੇ ਪਰ ਗੱਲਬਾਤ ਵੀ ਚੱਲਦੀ ਰਹੇ, ਉਹ ਸਾਡੇ ਵਾਸਤੇ ਫਾਇਦੇ ਦੀ ਗੱਲ।
ਜਿਹੜੀ ਵਾਸੂ ਜੀ ਇਹ ਗੱਲ ਹੈ ਨਾ ਵੀ ਕੀ ਬਿਜ਼ਨਸ ਲੀਡਰਸ ਡੋਨਲਡ ਟਰੰਪ ਨੂੰ ਇਹ ਗੱਲ ਹੁਣ ਸਮਝਾ ਸਕਦੇ ਨੇ, ਕਿਉਂਕਿ ਹੋਰ ਕਿਸੇ ਇਕਨੋਮਿਸਟ ਦੀ ਗੱਲ ਜਾਂ ਕਿਸੇ ਵਰਲਡ ਲੀਡਰ ਦੀ ਗੱਲ ਉਹਨਾਂ ਨੂੰ ਸਮਝ ਨਹੀਂ ਪੈਂਦੀ ਪਈ। ਜਿਹੜੇ ਆਪਾਂ ਕੱਲ੍ਹ ਜੈਕ ਡੇਨੀਅਲਸ ਦੀ ਗੱਲ ਕਰਦੇ ਸੀ, ਜਿਹੜੇ ਜੈਕ ਡੇਨੀਅਲਸ ਦੇ ਮੈਨੂਫੈਕਚਰਰ ਨੇ ਟੈਨਸੀ ਵਾਲੇ, ਉਹਨਾਂ ਨੇ ਇਹ ਗੱਲ ਆਖੀ ਆ, ਉਹ ਕਹਿੰਦੇ ਵੀ ਅਮਰੀਕਾ ਨੇ ਟੈਰਿਫ ਲਾਇਆ, ਕਹਿੰਦੇ ਜੋ ਹੁਣ ਸਾਡੇ ਪ੍ਰੋਡਕਟ ਨਾਲ ਅਮਰੀਕਾ ਕੈਨੇਡਾ 'ਚ ਹੁੰਦਾ ਪਿਆ ਉਹ ਤਾਂ ਟੈਰਿਫ ਤੋਂ ਵੀ ਬੱਤਰ ਆ। ਟੈਰਿਫ ਦੇ ਨਾਲ ਕੀ ਆ ਕਿ ਤੁਹਾਡਾ ਸਮਾਨ ਮਹਿੰਗਾ ਹੋਇਆ, ਸ਼ੈਲਫ 'ਤੇ ਪਿਆ ਤਾਂ ਹੈ, ਜੇ ਕੋਈ ਗਾਹਕ ਇਹੋ ਜਿਹਾ ਜਿਹੜਾ ਕਹਿੰਦਾ ਵੀ ਠੀਕ ਆ ਅਸੀਂ ਇਹਨੂੰ ਖਰੀਦਣਾ ਹਜੇ ਵੀ ਅਫੋਰਡ ਕਰ ਸਕਦੇ ਹਾਂ, ਉਹ ਖਰੀਦ ਤੇ ਲਏਗਾ, ਪਰ ਸਾਡਾ ਪ੍ਰੋਡਕਟ ਤੇ ਕੈਨੇਡੀਅਨ ਸੂਬਿਆਂ ਦੇ ਵਿੱਚੋਂ ਸ਼ੈਲਫ ਤੋਂ ਹਟਾਈ ਦਿੱਤਾ ਗਿਆ ਲਿਕਰ ਸਟੋਰਸ ਤੋਂ, ਸੋ ਤਾਂ ਟੈਰਿਫ
ਵਰਸ ਦੈਨ ਟੈਰਿਫ,
ਦਿਸ ਇਜ਼ ਵਰਸ ਦੈਨ ਟੈਰਿਫ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਹਿੰਦੇ ਸਾਡੀ ਜਿੰਨੀ ਵੀ ਟੋਟਲ ਵਿਕਰੀ ਹੁੰਦੀ ਹੈ, ਕੈਨੇਡਾ 1% ਮਾਰਕੀਟ ਹੈ ਸਾਡੀ,
ਮੈਕਸੀਕੋ ਕਹਿੰਦੇ 7%,
ਮੈਕਸੀਕੋ 7% ਆ, ਡਰਦੇ ਉੱਥੋਂ ਨੇ ਉਹ,
ਉੱਥੋਂ ਡਰਦੇ
ਜਾ, ਸੋ
ਕਹਿੰਦੇ ਫਿਰ ਵੀ ਕਹਿੰਦੇ ਬਹੁਤਾ ਫਰਕ ਨਹੀਂ ਪੈਣਾ, ਪਰ ਕਹਿੰਦੇ ਇਹ ਡਿਸਪ੍ਰੋਪੋਰਸ਼ਨੇਟ ਰਿਸਪਾਂਸ ਆ, ਕਹਿੰਦੇ ਸ਼ੈਲਫਾਂ ਤੋਂ ਸਾਡੀ ਲਿਕਰ ਚਕਾ ਹੀ ਦੇਣੀ ਠੀਕ ਨਹੀਂ। ਤੁਸੀਂ ਕੱਲ ਸਵੇਰੇ ਜੈਕ ਦਾ ਜ਼ਿਕਰ ਕੀਤਾ ਸੀ, ਕੱਲ ਸ਼ਾਮ ਤੱਕ ਵਿਜੇ ਜੀ ਮੈਸੇਜ ਆਉਂਦੇ ਰਹੇ
ਕੀ ਕਹਿੰਦੇ
ਕਿ ਕਹਿੰਦੇ ਸਾਡੇ ਘਰ ਹੈਗਾ ਜੈਕ, ਕਹਿੰਦੇ ਜੇ ਵਿਜੇ ਜੀ ਨੂੰ
ਨਹੀਂ ਨਹੀਂ ਭਰਾਵਾ
ਸੱਚ ਮੈਸੇਜ ਆਏ ਨੇ ਵਟਸਐਪ ਵੀ ਚੈੱਕ ਕਰ ਲਓ, ਬੜੇ ਲੋਕ ਚਿੰਤਤ ਸੀਗੇ ਕਿ ਵਿਜੇ ਜੀ ਨੂੰ ਜੈਕ ਨਹੀਂ ਲੱਭ ਰਿਹਾ।
ਓਹੋ,
ਮੈਂ ਕਹਿੰਦੀ ਕੋਈ ਏਡੀ ਵੀ ਵੱਡੀ ਗੱਲ ਨਹੀਂ, ਵਿਜੇ ਜੀ ਨੇ ਉਦਾਂ ਹੀ ਕਿਹਾ ਸੀ।
ਹਾਂ ਸੱਚੀ ਗੱਲ ਆ, ਉਦਾਂ ਹੀ
ਦੱਸ ਦਿਆ ਕਰੋ, ਨਾਲ ਲੋਕ ਚਿੰਤਤ ਹੋ ਜਾਂਦੇ।
ਓਹੋ, ਨਹੀਂ ਨਹੀਂ ਕੋਈ ਗੱਲ ਨਹੀਂ,
ਸਾਡੇ ਲਿਸਨਰ ਸਾਡਾ ਧਿਆਨ ਬਹੁਤ ਰੱਖਦੇ,
ਆਪਾਂ ਚਾਹ ਕਾਫੀ ਵਾਲੇ ਹਾਂ।
ਨਹੀਂ ਨਹੀਂ, ਜੈਕ ਨਾਲ ਵੀ ਚਾਹ ਕਾਫੀ ਪੀਤੀ ਜਾ ਸਕਦੀ ਬਹਿ ਕੇ।
ਹਾਂ ਠੀਕ ਆ,
ਆਪਾਂ ਨਾ ਵਿਅਕਤੀ, ਅੱਛਾ ਉਹ, ਅੱਛਾ ਉਹ, ਮੈਂ ਤਾਂ ਪਤਾ ਹੀ ਨਹੀਂ ਸੀ।
ਠੀਕ ਹੈ ਬਸ ਜੀ, ਠੀਕ ਆ। ਵੈਸੇ ਸੰਬਡੀ ਦੈਟ ਵੀ ਬੋਥ ਨੋ, ਸਾਡੇ ਬੜੇ ਕਰੀਬੀ ਨੇ, ਉਹ ਜੈਕ ਦੇ ਪੱਕੇ ਦੋਸਤ ਨੇ। ਵੈਸੇ ਜੈਕ ਵਾਲਿਆਂ ਦਾ ਤੇ ਮੈਸੇਜ ਇਹ ਹੈ ਨਾ ਕਿ ਹਰ ਕੋਈ ਜੈਕ ਦਾ ਦੋਸਤ ਹੈ, ਐਵਰੀ ਵਨ ਇਜ਼ ਜੈਕਸ ਫਰੈਂਡ।
ਅੱਛਾ,
ਪਰ ਵੀ ਨੋ ਸੰਬਡੀ, ਜੇ ਕਿ ਜੈਕ
ਡੂ,
ਵੀ ਡੂ ਬੋਥ ਆਫ ਅਸ ਡੂ।
ਵਿਜੇ ਜੀ, ਹੁਣ ਲਿਕਰ ਨੂੰ ਲੈ ਕੇ ਇੰਨੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਜੇ ਦੇਖਿਆ ਜਾਵੇ ਤਾਂ ਸਾਰੇ ਸੂਬਿਆਂ ਨੇ ਸਭ ਤੋਂ ਪਹਿਲਾਂ ਜਿਹੜਾ ਕਦਮ ਚੁੱਕਿਆ ਉਹ ਸ਼ਰਾਬ ਨਾਲ ਸੰਬੰਧਿਤ ਹੈ, ਕਿ ਆਪਣੇ ਠੇਕਿਆਂ ਚੋਂ ਸ਼ਰਾਬ ਚੁਕਾਤੀ, ਅਮਰੀਕਨ ਸ਼ਰਾਬ, ਕਈਆਂ ਨੇ ਰੈੱਡ ਸਟੇਟਸ ਵਾਲੀ ਤੇ ਕਈਆਂ ਨੇ ਸਾਰੀ
ਸਾਰੀ।
ਜੇ ਕੋਈ ਅਸੀਂ ਦੇਖੀਏ ਕਿ ਸਰਕਾਰਾਂ ਨੇ ਜੇ ਕੋਈ ਕਦਮ ਚੁੱਕਿਆ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟਾਉਣ ਵਾਸਤੇ, ਉਹ ਵੀ ਸਭ ਤੋਂ ਪਹਿਲਾਂ ਸ਼ਰਾਬ ਤੇ ਰਜ਼ਾਮੰਦੀ ਹੋਈ ਹੈ ਕਿ ਜੀ ਅਸੀਂ ਇੱਕ ਦੂਜੇ ਦੀ ਸ਼ਰਾਬ ਜਿਹੜੀ ਆ ਉਹ ਵੇਚਣੀ ਖਰੀਦਣੀ ਸ਼ੁਰੂ ਕਰਾਂਗੇ।
ਕੱਲ੍ਹ ਜਿਹੜੀ ਫਸਟ ਮਿਨਿਸਟਰਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਸਿਰਫ ਅਜੇ ਦੋ ਸੂਬੇ ਨੇ, ਪ੍ਰਿੰਸ ਐਡਵਰਡ ਆਈਲੈਂਡ ਤੇ ਨਿਊ ਫਿਨਲੈਂਡ ਐਂਡ ਲੈਬਰਾਡੋਰ, ਇਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਜਿਹੜੇ ਵੀ ਆਪਣੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਹਟਾਉਣ ਦੀ ਗੱਲ ਕੀਤੀ ਆ, ਉਹਦੇ 'ਚ ਪਹਿਲੀਆਂ ਦੇ ਵਿੱਚੋਂ
ਪਹਿਲੀ ਗੱਲ ਹੀ ਇਹ ਹੈ।
ਹਾਂ,
ਤੇ ਕਹਿੰਦੇ ਬਹੁਤ ਜਲਦ ਇਨ ਫਿਊ ਵੀਕਸ ਕਹਿੰਦੇ ਅਸੀਂ ਸ਼ੁਰੂ ਕਰ ਦੇਣਾ। ਸੋ ਕੱਲ ਡੈਨੀਅਲ ਸਮਿਥ ਉਹਨਾਂ ਨੇ ਆਪਣੀ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਿ ਐਲਬਰਟਾ ਵੱਲੋਂ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ, ਉਹਨਾਂ ਨੇ ਵੀ ਸ਼ਰਾਬ ਚੁਕਾਈ ਆ ਤੇ ਹੋਰ ਸਾਰੇ ਕੰਮ ਕੀਤੇ ਨੇ, ਤੇ ਉਹਨਾਂ ਨੇ ਉਹਦੇ ਵਿੱਚ ਇਹ ਕਿਹਾ, ਕਹਿੰਦੇ ਵੀ ਹੁਣ ਇਹਦਾ ਮਤਲਬ ਇਹ ਹੋਏਗਾ ਕਿ ਅਸੀਂ ਜੇ ਅਮੈਰੀਕਨ ਸ਼ਰਾਬ ਨਹੀਂ ਵੇਚਾਂਗੇ ਆਪਣੇ ਠੇਕਿਆਂ ਤੇ, ਤੇ ਇਹਦਾ ਮਤਲਬ ਇਹ ਹੋਏਗਾ ਕਿ ਸਾਨੂੰ BC ਦੀ ਵਾਈਨ ਥੋੜ੍ਹੀ ਜ਼ਿਆਦਾ ਪੀਣੀ ਪਏਗੀ, ਸਾਨੂੰ ਐਲਬਰਟਾ ਦੀ ਕਰਾਫਟ ਬੀਅਰ ਤੇ ਹੋਰ ਸਪਿਰਿਟਸ ਹੋਰ ਜ਼ਿਆਦਾ ਪੀਣੀਆਂ ਪੈਣਗੀਆਂ, ਕਹਿੰਦੇ ਵਿੱਚ ਇਜ਼ ਫਾਈਨ ਵਿਦ ਮੀ। ਉਹਨਾਂ ਨੇ ਗੱਲ ਕਹੀ ਐਲਬਰਟਾ ਦੇ ਡੈਨੀਅਲ ਸਮਿਥ ਨੇ। ਹੁਣ ਉਸ ਮੈਂ ਸ਼ਰਾਬ ਦੀ ਗੱਲ ਤਾਂ ਛੇੜੀ ਸੀ ਕਿਉਂਕਿ ਬਹੁਤ ਸਾਰੇ ਮੈਸੇਜਸ ਵੀ ਸਾਨੂੰ ਆ ਰਹੇ ਨੇ
ਜੀ ਜੀ ਜੀ,
ਕਿ ਮੈਨੂੰ ਲੱਗਦਾ ਨਹੀਂ ਕਿ ਟੈਰਿਫਸ ਨੂੰ ਲੈ ਕੇ ਤੇ ਹੋਰ ਪ੍ਰੋਡਕਟਸ ਨੂੰ ਲੈ ਕੇ, ਆਟੋਮੋਬਾਈਲਸ ਨੂੰ ਲੈ ਕੇ ਕੈਨੇਡੀਅਨ ਜਾਂ ਬ੍ਰਿਟਿਸ਼ ਕੋਲੰਬੀਆ ਜਿਹਨੇ ਚਿੰਤਤ ਨੇ, ਜਿਹਨੇ ਸ਼ਰਾਬ ਨੂੰ ਲੈ ਕੇ ਲੋਕਾਂ ਦੀ ਬੜੇ ਬੜੇ ਵਾਜਬ ਸਵਾਲ ਨੇ। ਇੱਕ ਸਵਾਲ ਇਹ ਆਇਆ, ਕਹਿੰਦੇ ਕਿ ਇਹ ਦੱਸੋ ਕਿ ਵੀ ਹੁਣ ਅਸੀਂ ਇਹ ਕਹਿ ਰਹੇ ਹਾਂ ਕਿ BC ਲਿਕਰ ਸਟੋਰਸ ਦੇ ਵਿੱਚੋਂ ਸਾਰੀ ਅਮੈਰੀਕਨ ਸ਼ਰਾਬ ਚੁਕਾਤੀ, ਉਹ ਕਿੱਥੇ ਗਈ? ਕਹਿੰਦੇ ਸੋ ਵੇਅਰ ਇਜ਼ ਦੈਟ ਲਿਕਰ? ਉਹ ਤਾਂ ਖਰੀਦ ਲਈ ਸੀ ਤੇ ਉਹਨੂੰ ਹੁਣ ਡੋਲ ਦਿੱਤਾ, ਬੋਤਲਾਂ ਤੋੜ ਦਿੱਤੀਆਂ, ਜਾਂ ਵੇਅਰ ਡਿਡ ਇਟ ਗੋ? ਉਹ ਵਾਪਸ ਤਾਂ ਉਹਨਾਂ ਨੇ ਸ਼ਾਇਦ ਨਹੀਂ ਲੈਣੀ, ਤੇ ਉਹ ਕਿਵੇਂ, ਹਾਊ ਡਜ਼ ਇਟ ਵਰਕ? ਸੋ ਇੱਕ ਇਹ ਸਵਾਲ ਹੈ, ਜੇ ਕੋਈ ਲਿਕਰ ਸਟੋਰਸ ਵਾਲੇ ਹੁਣ ਸਾਨੂੰ ਦੱਸਣ ਜੀ ਪਲੀਜ਼, ਸਾਨੂੰ ਤਾਂ ਨਹੀਂ ਪਤਾ
ਕਿਉਂਕਿ ਜਿਨ੍ਹਾਂ ਨੇ ਖਰੀਦ ਲਈ ਲਿਕਰ ਉਹਨਾਂ ਦਾ ਪੈਸਾ ਤਾਂ ਲੱਗ ਗਿਆ, ਤੁਹਾਡਾ ਸਟਾਕ ਬਲੌਕ ਹੋ ਗਿਆ ਬੇਸਿਕਲੀ ਉਹ,
ਤੇ ਉਹਦਾ ਕੀ ਬਣੇਗਾ? ਚੁਕਾ ਤਾਂ ਦਿੱਤੀ, ਕਿੱਥੇ ਗਈ?
ਕਿੱਥੇ ਗਈ?
ਸੋ ਦੂਜਾ ਸਵਾਲ ਇਹ ਆਇਆ, ਹੁਣੇ ਆਇਆ ਮੈਸੇਜ, ਕਹਿੰਦੇ ਵੀ ਹੁਣ ਜਿਹੜਾ ਜੈਕ ਜੁਗ ਦੀ ਤੁਸੀਂ ਗੱਲ ਕਰਦੇ ਸੀ, ਕਹਿੰਦੇ ਹੁਣ ਇਹ ਬਲੈਕ 'ਚ ਮਿਲਿਆ ਕਰੇਗਾ ਫਿਰ ਸਮਾਨ? ਸੋ ਇਹ ਬੜੇ ਜੈਨੂਅਨ ਸਵਾਲ
ਨੇ,
ਸੋ ਦੇਖੋ ਕਿੰਨੀ ਪਕੜ ਹੈ ਸਾਡੇ ਲਿਸਨਰਸ ਦੀ ਇਸ ਵਿਸ਼ੇ ਤੇ।
ਬਸ ਜੀ, ਕੱਲ ਆਪਾਂ ਗੱਲ ਕਰਦੇ ਸੀ ਸੂਬਾਈ ਬਜਟ ਆਇਆ ਤੇ ਜਿਹੜੀ ਆਹ ਲਿਕਰ ਦੇ ਥਰੂ ਸੂਬਾ ਸਰਕਾਰ ਨੂੰ $1 ਬਿਲੀਅਨ ਤੋਂ ਵੱਧ ਦੀ ਕਮਾਈ ਹੁੰਦੀ ਹੈ ਸਾਲਾਨਾ।
ਤੇ ਵਿਜੇ ਜੀ, ਜਿਹੜੇ ਆਹ ਹੁਣ ਗੱਲ ਚੱਲ ਰਹੀ ਹੈ ਕਿ ਇੱਕ ਦੂਜੇ ਦੀ ਸ਼ਰਾਬ ਖਰੀਦਣੀ ਵੇਚਣੀ ਸ਼ੁਰੂ ਕਰਨੀ ਆ, ਤੇ ਕਹਿੰਦੇ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟਾਉਣੇ ਨੇ, $200 ਬਿਲੀਅਨ ਸਾਡੀ ਇਕਾਨਮੀ ਦੇ ਵਿੱਚ ਜੁੜਨਗੇ ਦੇ
ਨਾਲ
ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟਾਉਣ ਨਾਲ।
ਸੋ ਉਹਦੇ ਵਿੱਚ ਅੱਛਾ ਇੱਕ ਚੀਜ਼ ਜੇ ਆਪਾਂ ਕਰ ਹੀ ਰਹੇ ਹਾਂ ਬਸ ਜੀ ਗੱਲ, ਇਹ ਇੱਕ ਜਿਹੜੀ ਕਮੇਟੀ ਔਨ ਇੰਟਰਨਲ ਟ੍ਰੇਡ ਹੈਗੀ ਆ, ਉਹਨਾਂ ਨੂੰ 1 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਕਿ ਉਹ ਜਿਹੜੇ ਲੇਬਰ ਮਾਰਕੀਟ ਦੇ ਮਿਨਿਸਟਰਸ ਦਾ ਫੋਰਮ ਹੈ ਉਹਦੇ ਨਾਲ ਰਲ ਕੇ ਕੰਮ ਕਰਨ, 1 ਜੂਨ ਤੱਕ ਇਹ ਇੱਕ ਫਰੇਮਵਰਕ ਤਿਆਰ ਕੀਤਾ ਜਾਵੇ ਕਿ ਇੱਕ ਜਿਹੜਾ ਕੈਨੇਡਾ ਵਾਈਡ ਕ੍ਰੈਡੈਂਸ਼ੀਅਲ ਰੈਕੋਗਨੀਸ਼ਨ ਪਲਾਨ ਉਹ ਤਿਆਰ ਹੋਵੇ, ਜਿਹਦਾ ਮਤਲਬ ਇਹ ਆ ਕਿ ਜਿਹੜਾ ਵੀ ਕੋਈ ਰੈਗੂਲੇਟਡ ਪ੍ਰੋਫੈਸ਼ਨ ਦੇ ਵਿੱਚ ਕੰਮ ਕਰਨ ਵਾਲਾ ਵਿਅਕਤੀ ਆ, ਉਹ ਉਹਦੀ ਜਿਹੜੀ ਰਜਿਸਟ੍ਰੇਸ਼ਨ ਆ, ਅਜੇ ਉਹ ਹੁੰਦੀ ਆ ਸੂਬਾਈ ਲੈਵਲ ਤੇ, ਇੱਕ ਸੂਬੇ ਦੇ ਵਿੱਚ ਰਜਿਸਟਰ ਹੋਇਆ ਵਿਅਕਤੀ ਦੂਜੇ ਸੂਬੇ ਦੇ ਵਿੱਚ ਉਹੀ ਕੰਮ ਕਰ ਨਹੀਂ ਸਕਦਾ। ਇਹ ਬੜਾ ਆਪਣੇ ਆਪ ਦੇ ਵਿੱਚ ਅਸੀਂ ਕਿੰਨੀ ਵਾਰ ਇਹਦੇ ਬਾਰੇ ਗੱਲ ਕੀਤੀ ਆ। ਅੱਛਾ, ਅਕਸਰ ਜਿਹੜਾ ਇਹ ਕੰਸਰਨ ਆ ਇਹ ਹਾਈਲਾਈਟ ਹੁੰਦਾ ਹੈ ਫੋਰਨ ਕੁਆਲੀਫਾਈਡ ਪ੍ਰੋਫੈਸ਼ਨਲ ਦੇ ਸੰਦਰਭ ਵਿੱਚ, ਪਰ ਜਿਹੜੀ ਇਹ ਕ੍ਰੈਡੈਂਸ਼ੀਅਲ ਰੈਕੋਗਨੀਸ਼ਨ ਦੀ ਗੱਲ ਆ ਕਿ ਕੋਈ ਕਈ ਪ੍ਰੋਫੈਸ਼ਨ ਇਹੋ ਜਿਹੇ ਨੇ ਕਿ ਇੱਕ ਵਿਅਕਤੀ ਜਿਹਨੇ ਐਲਬਰਟਾ ਤੋਂ ਪੜ੍ਹਾਈ ਕੀਤੀ ਆ, ਭਾਵੇਂ ਪੜ੍ਹਿਆ ਕੈਨੇਡਾ 'ਚ ਹੀ ਐਲਬਰਟਾ 'ਚ ਹੀ ਪੜ੍ਹਿਆ, BC ਜਾ ਕੇ ਉਹ ਸਿੱਧੇ ਤੌਰ 'ਤੇ ਕੰਮ ਨਹੀਂ ਕਰ ਸਕਦਾ। ਜੇ ਉਹਦੀ ਰਜਿਸਟ੍ਰੇਸ਼ਨ ਐਲਬਰਟਾ ਦੀ ਆ, BC 'ਚ ਲੈ ਦੀ ਰਜਿਸਟ੍ਰੇਸ਼ਨ ਕਰਵਾਓ, ਇੱਥੇ ਲੈ ਦਾ ਪੇਪਰ ਵਰਕ ਭਰੋ, ਡਾਕਟਰਾਂ ਨੂੰ ਵੀ ਇਹੀ ਕਰਨਾ ਪੈਂਦਾ। ਸੋ ਹੁਣ ਜਿਹੜੀ ਕੈਨੇਡਾ ਵਾਈਡ ਕ੍ਰੈਡੈਂਸ਼ੀਅਲ ਰੈਕੋਗਨੀਸ਼ਨ ਦਾ ਇੱਕ ਪ੍ਰੋਗਰਾਮ, ਇੱਕ ਪਲਾਨ ਤਿਆਰ ਕਰਨ ਵਾਸਤੇ 1 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਮੇਟੀ ਔਨ ਇੰਟਰਨਲ ਟ੍ਰੇਡ ਨੂੰ। ਵਾਸੂ ਜੀ, ਪੀਅਰ ਪੋਲੀਅਵ ਦਾ ਇੱਕ ਹੋਰ ਮੁੱਦਾ ਖੋਇਆ ਗਿਆ, ਰਿਮੈਂਬਰ?
ਯੈਸ,
ਹੀ ਹੈਡ ਬੀਨ ਸੇਇੰਗ ਫੋਰ ਦਾ ਲਾਸਟ ਕਪਲ ਆਫ ਈਅਰਸ ਕਿ ਜਦੋਂ ਪ੍ਰਧਾਨ ਮੰਤਰੀ ਬਣਨਗੇ ਤਾਂ ਕੈਨੇਡਾ ਵਾਈਡ ਇੱਕ ਇਸ ਤਰ੍ਹਾਂ ਦੀ ਰੈਕੋਗਨੀਸ਼ਨ ਲੈ ਕੇ, ਰਜਿਸਟ੍ਰੇਸ਼ਨ ਲੈ ਕੇ ਆਉਣਗੇ ਕਿ ਜਿਹੜਾ ਪ੍ਰੋਫੈਸ਼ਨਲ, ਬਸ ਉਹ ਕਹਿ ਲਓ ਜਿਹੜਾ ਕੈਨੇਡੀਅਨ ਲਾਇਸੈਂਸ ਪ੍ਰੋਫੈਸ਼ਨਲ ਆ, ਉਹ ਪੂਰੇ ਮੁਲਕ 'ਚ ਕਿਤੇ ਵੀ ਕੰਮ ਕਰ ਸਕੇਗਾ।
ਪਰ ਇਸ ਸੇਇੰਗ ਵਾਲੀ ਗੱਲ ਤਾਂ ਸਾਡੀ ਸਰਕਾਰ ਵੀ ਕਰ ਹੀ ਰਹੀ ਸੀ।
ਜੀ ਜੀ,
ਡੋਨਲਡ ਟਰੰਪ ਦੇ ਆ ਟੈਰਿਫ ਥ੍ਰੈਟ ਦੇ ਕਰਕੇ ਹੁਣ ਕੰਮ ਹੋਣ ਲੱਗ ਪਿਆ।
ਯੈਸ,
ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ, ਇਹ ਸਾਡੇ ਵਾਸਤੇ ਵਰਦਾਨ ਸਾਬਤ ਹੋ ਸਕਦਾ ਜੇ ਇਹ ਟੈਰਿਫਸ ਦੀ ਗੱਲ ਹੁੰਦੀ ਰਹੇ, ਪਰ ਟੈਰਿਫਸ ਲੱਗਣ ਨਾ।
ਜੀ,
ਟੈਰਿਫਸ ਲੱਗਣ ਨਾ, ਇਹ ਬੜਾ ਜ਼ਰੂਰੀ ਆ।
ਜੀ,
ਅੱਛਾ, ਜਿਹੜੀ ਅਸੀਂ ਗੱਲ ਕਰਦੇ ਸੀ ਕਿ ਜਿਹੜੀ ਅਮੈਰੀਕਨ ਲਿਕਰ ਚਕਾਤੀ ਠੇਕਿਆਂ ਚੋਂ, ਵੀ ਉਹ ਕਿੱਥੇ ਗਈ, ਕੀ ਬਣਿਆ, ਮੈਸੇਜ ਆਇਆ ਇੱਕ ਸੇਖੋਂ ਸਾਹਿਬ ਦਾ, ਉਹ ਕਹਿੰਦੇ ਭਾਅ ਜੀ ਮੈਨੂੰ ਲੱਗਦਾ ਕੈਸ਼ ਵੇਚਦੇ ਹੋਣੇ ਨੇ ਅੰਡਰ ਦਾ ਟੇਬਲ। ਸੋ ਇਹ ਸਾਡੇ ਲਿਸਨਰਸ ਵੀ ਹੁਣ ਔਨ ਦਾ ਟੇਬਲ, ਅੰਡਰ ਦਾ ਟੇਬਲ ਗੱਲਾਂ ਕਰਨ ਲੱਗ ਗਏ ਨੇ। ਸਿਆਸਤ ਤੇ ਪਕੜ ਵੱਧ ਰਹੀ ਹੈ।
ਰਾਏ ਸਾਹਿਬ ਦਾ ਮੈਸੇਜ ਆਇਆ, ਉਹ ਦੱਸ ਰਹੇ ਨੇ ਲਿਕਰ ਗੋਜ਼ ਬੈਕ ਟੂ ਸਟੋਰੇਜ ਐਂਡ ਸਟੇਜ ਓਵਰ ਦੇਅਰ, ਦੈਟਸ ਦੀ ਓਨਲੀ ਪਲੇਸ ਵੇਅਰ ਦੇ ਕੈਨ ਡਿਸਾਈਡ ਆਈਦਰ ਟੂ ਡਿਸਕਾਰਡ ਔਰ ਕੀਪ, ਐਂਡ ਦੇਅਰ ਆਰ ਓਨਲੀ ਕਪਲ ਆਫ ਸਟੋਰੇਜ ਏਰੀਆਜ਼ ਐਂਡ ਆਰ ਕੰਟਰੋਲਡ। ਫਿਰ ਉਹਨਾਂ ਨੇ ਇੱਕ ਮੈਸੇਜ ਹੋਰ ਭੇਜਿਆ, ਉਹ ਲਿਖਦੇ ਨੇ ਹਾਈਲੀ ਕੰਟਰੋਲਡ।
ਅੱਛਾ,
ਕਿਉਂਕਿ ਜਿਹੜੇ ਵਾਸੂ ਜੀ ਦੇਖੋ, ਇਹ ਸਰਕਾਰੀ ਲਿਕਰ ਸਟੋਰ ਨੇ, ਬੀਸੀ ਲਿਕਰ ਸਟੋਰ ਨੇ ਨਾ, ਬੀਸੀ ਲਿਕਰ ਸਟੋਰ ਦੇ ਵਿੱਚ ਤਾਂ ਕੋਈ ਸੈਂਟਰਲਾਈਜ਼ ਤਰੀਕਾ ਹੋਏਗਾ,
ਨਾਲੇ
ਕੁਝ ਪ੍ਰਾਈਵੇਟ ਵੀ ਨੇ।
ਕਹਿੰਦੇ ਜਿਹੜੀ ਸ਼ਰਾਬ ਐਕਸਪਾਇਰ ਨਹੀਂ ਹੁੰਦੀ,
ਹਾਂ ਇਹ ਤਾਂ
ਜਿੰਨੀ ਪੁਰਾਣੀ ਹੋਵੇ
ਬਾਅਦ ਚ ਫਿਰ ਮਹਿੰਗੇ ਭਾਅ ਵੇਚਣਗੇ।
ਅੱਛਾ, ਸੋ ਇਹ ਸਕੀਮ ਹੈ ਫਿਰ?
ਪਤਾ ਨਹੀਂ ਯਾਰ,
ਹੋਰ ਬੜਾ ਜ਼ਰੂਰੀ ਸਵਾਲ ਆ ਗਿਆ ਵਿਜੇ ਜੀ, ਹਰ ਜੀ ਨੇ ਪੁੱਛਿਆ, ਕਹਿੰਦੇ ਆਈ ਡਰਾਈਵ ਟਰੱਕ ਟੂ USA, ਕੀ ਮੈਂ ਵਾਪਸੀ ਤੇ ਡਿਊਟੀ ਫਰੀ ਤੋਂ ਅਮੈਰੀਕਨ ਲਿਕਰ ਦੀ ਬੋਟਲ ਲਿਆ ਸਕਦਾ? ਦੇਖੋ ਜੀ, ਇਸ ਵੇਲੇ ਇਹ ਕਿਹਾ ਜਾ ਰਿਹਾ ਕਿ ਅਮਰੀਕਾ ਤੋਂ ਤਾਂ ਹੁਣ ਗਰੋਸਰੀ ਲਿਆਉਣੀ ਵੀ ਔਖੀ ਹੋ ਗਈ ਹੈ।
ਯੈਸ,
ਸੋ ਬਾਰਡਰ ਤੇ ਰੋਕ ਰੋਕ ਕੇ CBSA ਵਾਲੇ ਤੁਹਾਡੀ ਗਰੋਸਰੀ ਦੀ ਫਰੋਲਾ ਫਰਾਲੀ ਕਰ ਰਹੇ ਨੇ, ਚੈੱਕ ਕਰ ਰਹੇ ਨੇ, ਤੇ ਬਹੁਤ ਸਾਰੇ ਲੋਕਾਂ ਨੂੰ ਰੋਕ ਰੋਕ ਕੇ ਇਨਵਾਇਸ ਚੈੱਕ ਕਰਕੇ, ਉਹਨਾਂ ਨੂੰ ਜਿਹੜੇ ਬਿੱਲਸ ਚੈੱਕ ਕਰਕੇ ਉਹਨਾਂ ਨੂੰ ਡਿਊਟੀ ਲਗਾਈ
ਜਾ ਰਹੀ ਹੈ, ਜਿਹੜੀ
ਕਿਉਂਕਿ ਅਸੀਂ ਕਾਊਂਟਰ ਟੈਰਿਫਸ ਲਗਾ ਚੁੱਕੇ ਹਾਂ, 25% ਟੈਰਿਫ ਸਾਡੇ ਵੱਲੋਂ ਲਗਾਈ ਗਈ ਹੈ ਅਮੈਰੀਕਨ ਪ੍ਰੋਡਕਟਸ ਦੇ ਉੱਤੇ
ਜੀ,
ਤੇ ਇਸ ਕਰਕੇ ਹੁਣ ਉੱਥੋਂ ਗਰੋਸਰੀ ਲਿਆਉਣੀ ਵੀ ਸੋਚ ਕੇ ਜਾਇਓ, ਹੋ ਸਕਦਾ ਵਾਪਸੀ ਤੇ ਤੁਹਾਨੂੰ ਇੱਕ ਤਾਂ ਤੁਹਾਡਾ ਸਮਾਂ ਜ਼ਾਇਆ ਹੋਏ ਤੇ ਉੱਪਰੋਂ ਤੁਹਾਨੂੰ ਡਿਊਟੀ ਵੀ ਅਦਾ ਕਰਨੀ ਪਵੇ।
ਜਿਹੜੀ ਡਿਊਟੀ ਵੀ ਹੈ ਵਾਸੂ ਜੀ, ਉਹ ਜਿਹੜੀਆਂ ਨਾ ਬੇਸਿਕਲੀ ਜਿਹੜੀਆਂ ਡੇਲੀ ਐਗਜ਼ੈਂਪਸ਼ਨਸ ਨੇ, ਉਹ ਐਗਜ਼ਿਸਟ ਤਾਂ ਪਹਿਲਾਂ ਵੀ ਕਰਦੀਆਂ ਸੀ, ਪਹਿਲਾਂ ਉਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਸੀ ਗੋਲਿਆ ਜਾਂਦਾ, ਪਰ ਹੁਣ ਉਹਨਾਂ ਦੇ ਉੱਪਰ ਵੀ ਜਿਹੜੀ ਚੌਕਸੀ ਹੈ ਥੋੜ੍ਹੀ ਵਧਾ ਦਿੱਤੀ ਗਈ ਆ, ਰਸੀਦਾਂ ਵਗੈਰਾ ਚੈੱਕ ਕਰਨ ਦਾ ਸਿਲਸਿਲਾ, ਕਿੰਨੀ ਦੇਰ ਪਹਿਲਾਂ ਤੁਸੀਂ ਅਮਰੀਕਾ ਗਏ ਸੀ, ਕਿੰਨੀ ਦੇਰ ਰਹੇ, ਕਿੰਨੇ ਦਾ ਸਮਾਨ ਲੈ ਕੇ ਆ ਰਹੇ ਹੋ, ਉਹ ਜਿਹੜੀਆਂ ਐਗਜ਼ੈਂਪਸ਼ਨਸ ਵਗੈਰਾ ਨੇ ਉਹਨਾਂ ਨੂੰ ਹੁਣ ਪ੍ਰੋਪਰਲੀ ਲਾਗੂ ਕੀਤਾ ਜਾ ਰਿਹਾ। ਇਸ ਕਰਕੇ ਯੈਸ, ਜੇ ਤੁਸੀਂ ਅਮਰੀਕਾ ਗਏ ਘੰਟੇ ਕੁ ਵਾਸਤੇ ਗਏ ਸੀ, ਤੁਸੀਂ ਉੱਥੋਂ $500-$700 ਦੀ ਗਰੋਸਰੀ ਭਰ ਕੇ ਲਿਆਏ, ਸਮਾਨ ਲਿਆਏ, ਉਹ 'ਤੇ ਫਿਰ ਟੈਕਸ ਲੱਗ ਜਾਣਾ।
ਇੰਟਰਸਟਿੰਗ ਹੈ ਵੀਜੇ ਜੀ, ਅਸੀਂ ਸਾਨੂੰ ਕਿਹਾ ਇੱਦਾਂ ਲੱਗਦਾ ਵੀ ਅਮਰੀਕਾ ਵਾਲੇ ਜੋ ਕੁਝ ਕਰ ਰਹੇ ਨੇ ਬਹੁਤ ਰੈਂਡਮ ਹੈ, ਕਿਉਂਕਿ ਉਹਨਾਂ ਦੇ ਜਿਹੜਾ ਕਹਿ ਲਓ ਵੀ ਉਹਨਾਂ ਦੇ ਮਾਊਥਪੀਸ ਨੇ ਡੋਨਲਡ ਟਰੰਪ, ਮਤਲਬ ਕਿ ਜੋ ਫਰੰਟ 'ਤੇ ਆ ਕੇ ਜੋ ਸਾਰੇ ਐਲਾਨ ਕਰਦੇ ਨੇ, ਉਹਨਾਂ ਦਾ ਤਰੀਕਾ ਬੜਾ ਰੈਂਡਮ ਹੈ ਗੱਲ ਕਰਨ ਦਾ, ਅੱਜ ਇਹ ਕਹਿਤਾ, ਸ਼ਾਮ ਨੂੰ ਇਹ ਕਹਿਤਾ, ਰਾਤ ਨੂੰ ਟਵੀਟ ਕਰਤੀ, ਸੋਸ਼ਲ ਮੀਡੀਆ 'ਤੇ ਲਿਖਤਾ ਕੁਛ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਰੈਂਡਮਲੀ ਸ਼ਾਇਦ ਸਾਰਾ ਕੰਮ ਚੱਲ ਰਿਹਾ। ਪਰ ਅਸੀਂ ਇਹ ਜੇ ਯਾਦ ਕਰੀਏ, ਪਿਛਲੇ ਸ਼ੁੱਕਰਵਾਰ
ਹਾਂਜੀ
ਅਮਰੀਕਾ ਵੱਲੋਂ ਇੱਕ ਐਗਜ਼ੈਕਟਿਵ ਆਰਡਰ ਸੀ, ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਸਾਈਨ ਕੀਤਾ ਗਿਆ, ਉਹਦੇ ਵਿੱਚ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ, ਇਹਦੀ ਪੂਰੀ ਡਿਟੇਲ ਮੈਨੂੰ ਇੱਦਾਂ ਆਫ ਟੋਪ ਆਫ ਮਾਈ ਹੈਡ ਮੈਨੂੰ ਯਾਦ ਨਹੀਂ, ਪਰ ਉਹਦਾ ਜਿਸਟ, ਉਹਦੀ ਜਿਸਟ ਇਹ ਹੈ ਕਿ $900 ਤੱਕ ਦਾ ਸਮਾਨ ਜੇਕਰ ਅਮਰੀਕਾ ਆਉਂਦਾ ਹੈ, ਉਹਨੂੰ ਐਗਜ਼ੈਂਪਟ ਕੀਤਾ ਗਿਆ ਹੈ ਫਰੋਮ ਦੀਜ਼ ਟੈਰਿਫਸ।
ਜਿਹੜੇ ਪੈਕੇਜਸ ਦੀ ਗੱਲ ਸੀ, ਉਹ ਜਿਹੜੇ
$900 ਤੱਕ,
ਜਿਹੜੇ ਸਮਾਲ
ਪੈਕੇਜਸ $900 ਤੱਕ ਦੇ, ਕਿ ਉਹ ਵੀ ਜਿਹੜੇ ਕਿਉਂਕਿ ਡਿਊਟੀ ਲਗਾਈ ਉਹਨਾਂ ਨੇ ਕਿ ਟੈਰਿਫਸ ਅਸੀਂ ਲਗਾਈਆਂ ਨੇ ਵੀ ਸਾਰੇ ਸਮਾਨ ਦੇ ਉੱਤੇ ਨਾ ਹੋਵੇ, ਫਿਰ ਜਿਹੜੇ ਪੋਸਟਲ ਪੈਕੇਜਸ ਇਹ ਉਹ ਵੀ ਵਿੱਚ ਕਵਰ ਹੋ ਜਾਣਗੇ। ਸੋ ਇਸ ਤਰ੍ਹਾਂ ਦਾ ਉਹਨਾਂ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ।
ਉਹ ਜਿਹੜੇ ਸੀਗੇ ਨਾ ਚਾਈਨਾ ਤੋਂ ਜਿਹੜੇ ਆਉਂਦੇ ਸੀਗੇ ਪੈਕੇਜਸ ਵਗੈਰਾ, ਉਹਨਾਂ ਨੂੰ ਲੈ ਕੇ ਉਹ ਕੋਈ ਜਿਹੜੀ
$900 ਤੱਕ ਦੀ ਐਗਜ਼ੈਂਪਸ਼ਨ ਆਵੇ ਜਿਹੜੀ,
ਜੀ 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 ਜੀ,
ਤੇ ਉਹਦੇ ਨਾਲ ਸੋ ਉਹ ਇੱਦਾਂ ਨਹੀਂ ਵੀ ਰੈਂਡਮਲੀ ਕੋਈ ਨੀ ਜਰਕ ਰਿਐਕਸ਼ਨ ਦੇ ਵਿੱਚ ਇਹਨਾਂ ਟੈਰਿਫਸ ਲਗਾਤੀਆਂ, ਸੋ ਉਹਦੀ ਮਾੜੀ ਮੋਟੀ ਇਹਨਾਂ ਨੇ ਗਰਾਊਂਡ ਵਰਕ ਉਹਦਾ ਕੀਤਾ।
ਸੋ ਦ ਰੂਲ ਵੇਵਜ਼ ਇੰਪੋਰਟ ਡਿਊਟੀ ਫਾਰ ਸਮਾਲ ਪੈਕੇਜਿਸ ਵੈਲਿਊਡ ਐਟ ਲੈਸ ਦੈਨ $800 ਸ਼ਿਪਡ ਇਨ ਟੂ ਦ US,
ਉਹ ਵੀ 900 ਮੈਗਾ ਕੈਨੇਡੀਅਨ ਬਣ ਜਾਂਦੇ ਹੋਣੇ
ਨਾ ਤਕਰੀਬਨ। ਯੈਸ ਯੈਸ,
800 ਦਾ 900 ਨਹੀਂ ਬਣਨਾ ਕੈਨੇਡੀਅਨ ਅਜੇ ਥੈਂਕਫੁਲੀ ਬਣ ਜਾਣਗੇ ਯੂ ਆਰ ਰਾਈਟ 930 ਸਮਥਿੰਗ ਕੈਨੇਡੀਅਨ ਡਾਲਰਸ
ਬਿਲਕੁਲ ਵਾਸੂ ਜੀ, ਜਿਹੜਾ $800 ਆ ਉਹ 1100 ਤੋਂ ਵੀ ਉੱਪਰ ਕੈਨੇਡੀਅਨ ਡਾਲਰ ਬਣ ਜਾਂਦੇ ਆ।
ਠੀਕ ਹੈ ਜੀ, ਕੋਈ ਗੱਲ ਨਹੀਂ,
ਕਾਫੀ ਕੂਫੀ ਪੀਣ ਦੀ ਲੋੜ ਆ, ਜੇ ਦੇਖੋ ਕੈਲਕੂਲੇਸ਼ਨ
ਆਲ ਰਾਈਟ।
ਅੱਛਾ, ਸੌਰੀ ਟੂ ਦ ਪੁਆਇੰਟ ਦੈਟ ਯੂ ਵਰ ਮੇਕਿੰਗ ਬਿਫੋਰ ਦ ਬ੍ਰੇਕ, ਕਿ ਜਿਹੜੀ ਆ ਟੈਰਿਫਸ ਵਾਲੀ ਥਰੈਟ ਹੈ ਜਿਸ ਤਰ੍ਹਾਂ ਦਾ ਹੁਣ ਹਿਸਾਬ ਬਣਿਆ, ਉਹਦੇ ਕਰਕੇ ਇਹ ਹੁਣ ਕੈਨੇਡਾ ਦੇ ਵਿੱਚ ਵੀ ਸਰਕਾਰਾਂ ਹੁਣ ਕੰਮ ਕਰਨਾ ਪੈ ਰਿਹਾ, ਹੁਣ ਕੁਝ ਜਿਹੜੇ ਡਿਸੀਜਨਸ ਨੇ ਉਹ ਲੈਣੇ ਪੈ ਰਹੇ ਨੇ, ਉਹ ਚੀਜ਼ਾਂ ਜਿਹੜੀਆਂ ਕਿ ਜੇ ਪਹਿਲਾਂ ਕਰ ਲਈਆਂ ਜਾਂਦੀਆਂ ਉਹ ਤਾਂ ਹੁਣ ਚਲੋ ਹੈ, ਹਾਈਂਡਸਾਈਟ ਇਜ਼ ਆਲਵੇਜ਼ 20-20। ਸਾਨੂੰ ਇਹ ਪਤਾ ਪਿਛਲੇ ਸਾਲਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨੇ ਬਿਜਲੀ ਵੀ ਪਿਛਲੇ 2 ਸਾਲਾਂ ਦੇ ਵਿੱਚ ਅਮਰੀਕਾ ਤੋਂ ਮੰਗਾਈ ਹੈ, ਸਾਡੀ ਬਿਜਲੀ ਦੀ ਮੰਗ ਵਧੀ ਹੋਈ ਹੈ, ਪੈਦਾਵਾਰ ਇੱਥੇ ਡਰਾਊਟ ਕਰਕੇ ਅਤੇ ਹੋਰ ਕੰਡੀਸ਼ਨਸ ਕਰਕੇ ਉਨੀ ਹੋ ਨਹੀਂ ਸਕੀ। ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਨੇ ਇਹ ਵੀ ਗੱਲ ਆਖੀ ਹੈ, ਕਹਿੰਦੇ ਹੁਣ ਸਾਨੂੰ ਆਪਣੀ ਐਨਰਜੀ ਡਿਪੈਂਡੈਂਸ, ਸਪੈਸੀਫਿਕਲੀ ਇਲੈਕਟ੍ਰੀਸਿਟੀ ਦੀ ਇੰਡੀਪੈਂਡੈਂਸ, ਉਹਦੇ ਬਾਰੇ ਵੀ ਵਿਚਾਰ ਕਰਨਾ ਪੈਣਾ, ਕਿਉਂਕਿ ਈਲੋਨ ਮਸਕ ਦਾ ਜਿਹੜਾ ਉਹ ਡਿਪਾਰਟਮੈਂਟ ਆ ਡੋਜ, ਉਹਨਾਂ ਨੇ ਇੱਥੇ ਵਾਸੂ ਜੀ ਪੈਸੀਫਿਕ ਨੌਰਥ ਵੈਸਟ ਦੇ ਵਿੱਚ ਨਾ ਕੋਲੰਬੀਆ ਬੇਸਿਨ ਦੇ ਉੱਪਰ ਜਿਹੜੇ ਡੈਮਸ ਲੱਗੇ ਨੇ, ਉਹਨਾਂ ਦੀ ਜਿਹੜੀ ਬਿਜਲੀ ਪੈਦਾ ਹੁੰਦੀ ਆ ਉਹਦਾ ਪ੍ਰਬੰਧਨ ਕਰਨ ਵਾਲਾ ਇੱਕ ਜਿਹੜਾ ਹੈਗਾ ਬੋਨਵਿਲ ਪਾਵਰ, ਉਹਦੇ ਕਈ ਮੁਲਾਜ਼ਮ ਉਹਨਾਂ ਦੀ ਛੁੱਟੀ ਕਰ ਦਿੱਤੀ ਆ, ਉਹਦੇ ਕਰਕੇ ਬੋਨਵਿਲ ਪਾਵਰ ਦੀ ਜਿਹੜੀ ਓਵਰਆਲ ਕੰਮ ਕਰਨ ਦੀ ਸਮਰੱਥਾ ਉਹ ਇੰਪੈਕਟ ਹੋ ਗਈ। ਹੁਣ ਬੀ ਸੀ ਨੇ ਜਿਹੜੀ ਪਿਛਲੇ 2 ਸਾਲਾਂ ਦੇ ਵਿੱਚ ਬਿਜਲੀ ਅਮਰੀਕਾ ਤੋਂ ਖਰੀਦੀ ਸੀ ਉਹ ਇੱਧਰਲੇ ਪਾਸਿਓਂ ਆਈ ਸੀ, ਸੋ ਬੋਨਵਿਲ ਪਾਵਰ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਦੀ ਕਟੌਤੀ ਉਹ ਬ੍ਰਿਟਿਸ਼ ਕੋਲੰਬੀਆ ਵਾਸਤੇ ਅਤੇ ਓਵਰਆਲ ਉਸ ਪਾਵਰ ਗ੍ਰਿਡ ਵਾਸਤੇ, ਪੈਸੀਫਿਕ ਨੌਰਥ ਵੈਸਟ ਦੀ ਪਾਵਰ ਗ੍ਰਿਡ ਵਾਸਤੇ ਵੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਸੋ ਹੁਣ ਇਹ ਕਿਹਾ ਗਿਆ ਵੀ ਕੰਟੀਨਜੈਂਸੀ ਪਲਾਨ ਤਿਆਰ ਕੀਤਾ ਜਾਵੇ
ਜੀ,
ਵੀ ਆਮ ਤੌਰ 'ਤੇ ਇੱਦਾਂ ਦੇ ਪਲਾਨ ਜਿਹੜੇ ਨੇ ਕੋਈ ਕੁਦਰਤੀ ਕਰੋਪੀ ਹੋਵੇ ਤਾਂ ਤਿਆਰ ਕੀਤੇ ਜਾਂਦੇ ਨੇ, ਅਤੇ ਹੁਣ ਜਿਹੜੀ ਸਿਆਸੀ ਕਰੋਪੀ ਹੈ ਅਮਰੀਕਾ ਵਾਲੀ ਉਹਦੇ ਕਰਕੇ ਹੁਣ ਇਹ ਪਲਾਨ ਤਿਆਰ ਕਰਨੇ ਪੈ ਰਹੇ ਬ੍ਰਿਟਿਸ਼ ਕੋਲੰਬੀਆ ਨੂੰ। ਅੱਛਾ ਵਿਜੇ ਜੀ, ਬ੍ਰਿਟਿਸ਼ ਕੋਲੰਬੀਆ ਦੀ ਆਪਾਂ ਗੱਲ ਕੀਤੀ, ਸਾਨੂੰ ਪਤਾ ਕਿ ਪਰਸੋਂ ਬਜਟ ਪੇਸ਼ ਕੀਤਾ ਗਿਆ, $1,000 ਦੇ ਚੈੱਕ ਨਹੀਂ ਭੇਜੇ ਗਏ, ਸਾਡੀ ਸਰਕਾਰ ਦੀ ਬੜੀ ਖਿਚਾਈ ਹੋਈ ਕਿ ਜੀ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ, ਬਾਅਦ 'ਚ ਮੁੱਕਰ ਗਏ, ਅਸੀਂ ਗੱਲਾਂ ਗੱਲਾਂ 'ਚ ਡੋਨਲਡ ਟਰੰਪ ਦੀ ਮਿਸਾਲ ਵੀ ਦੇ ਗਏ, ਸੋਰੀ ਡਗ ਫੋਰਡ ਦੀ, ਕਿ ਡਗ ਫੋਰਡ ਨੇ ਓਨਟੈਰੀਓ ਦੇ ਵਿੱਚ ਦੇਖ ਲਓ ਕਿ ਇਲੈਕਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਚੈੱਕ ਵੀ ਭੇਜ ਦਿੱਤੇ। ਹੁਣ ਖਬਰਾਂ ਇਹ ਆ ਰਹੀਆਂ ਕਿ ਉਹਨਾਂ ਦੇ ਵੀ ਜਿਹੜੇ $200 ਦੇ ਚੈੱਕ ਸੀਗੇ ਉਹ ਬਾਊਂਸ ਹੋਣ ਲੱਗ ਗਏ ਨੇ।
ਬਸ ਜੀ, ਉਹ ਪਹਿਲਾਂ ਵੀ ਕੁਝ ਕਈਆਂ ਦੇ ਬਾਊਂਸ ਹੋਏ ਸੀ,
ਸੋ ਕਹਿੰਦੇ ਟੈਕਨੀਕਲ ਕੋਈ ਗਲਿਚ ਆਇਆ, ਕਹਿੰਦੇ ਇਸ ਕਰਕੇ ਕਹਿੰਦੇ ਬਾਊਂਸ ਹੋ ਰਹੇ ਨੇ।
ਕਿਸੇ ਇੱਕ ਪਰਟੀਕੂਲਰ ਬੈਂਕ ਦੇ ਵਿੱਚ ਜੇ ਉਹ ਚੈੱਕ ਜਾਂਦਾ ਉੱਥੇ ਉਹ ਕੈਸ਼ ਨਹੀਂ ਹੋ ਪਾ ਰਿਹਾ।
ਸੋ ਭਾਈ, ਸੋ ਇਹ ਹੁਣ ਸਾਡੇ ਵਾਸਤੇ ਇੱਕ ਦੋਹਰਾ ਲੈਸਨ ਆ ਕਿ ਪਹਿਲੀ ਗੱਲ ਵੀ ਜੇ ਕੋਈ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਕਹੇ ਕਿ ਜੀ ਅਸੀਂ ਤੁਹਾਨੂੰ ਚੈੱਕ ਭੇਜਾਂਗੇ, ਸਾਨੂੰ ਵੋਟ ਪਾ ਦਿਓ, ਉਹਨਾਂ ਨੂੰ ਪਹਿਲਾਂ ਤੁਸੀਂ ਇਹ ਕਹਿਣਾ ਕਿ ਬਈ ਪਹਿਲਾਂ ਹੀ ਭੇਜੋ ਚੈੱਕ, ਅਤੇ ਉਸ ਤੋਂ ਬਾਅਦ ਇਹ ਵੀ ਆਪਣੇ ਦਿਮਾਗ 'ਚ ਗੱਲ ਰੱਖਣੀ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਚੈੱਕ ਕੈਸ਼ ਵੀ ਕਰਾਉਣਾ,
ਕੈਸ਼ ਵੀ ਕਰਾਉਣਾ, ਜਮ੍ਹਾਂ ਹੀ ਕਰਾਉਣਾ।
ਜੇ ਉਹ ਕੈਸ਼ ਤੂੰ ਤੁਹਾਡਾ ਤੁਸੀਂ ਵੇਟ ਕੀਤੀ, ਚਲੋ ਕੋਈ ਨਹੀਂ ਕਰਾ ਲਾਂਗੇ, ਹੋ ਸਕਦਾ ਇਲੈਕਸ਼ਨ ਤੋਂ ਬਾਅਦ ਬਾਊਂਸ ਹੀ ਹੋ ਜਾਏ,
ਸਰਕਾਰੀ ਚੈੱਕ
ਬਾਊਂਸ। ਪਰ ਇਹ ਜਿਹੜਾ ਵੀ ਜਿਹੜੀ ਇਹ ਕੰਮ ਮਾੜਾ ਹੈ, ਇਹ ਬਾਰ ਬਾਰ ਸਾਡੇ ਲਿਸਨਰਸ ਅਸੀਂ ਯਾਦ ਕਰਾਉਂਦੇ ਰਹਿਣਾ ਕਿ ਇਹ ਜਿਹੜਾ ਕੰਮ ਹੈ ਨਾ, ਇਹ ਮਤਲਬ ਇੱਦਾਂ ਨਹੀਂ ਵੀ ਅਸੀਂ ਕੋਈ ਵੀ ਹੋਲੀਅਰ ਦੈਨ ਦਾਓ ਜਾਂ ਕੋਈ ਇੱਦਾਂ ਦੀ ਕੋਈ ਗੱਲ ਆ, ਆਪਣੇ ਵਾਸਤੇ ਵੀ ਸਾਰਿਆਂ ਵਾਸਤੇ ਇਹ ਲੈਸਨਸ ਹੈ, ਇਹ ਲੈਸਨ ਹੈ ਕਿ ਜੀ ਇਹ ਕੰਮ ਠੀਕ ਨਹੀਂ, ਕੈਸ਼ ਫੋਰ ਵੋਟਸ ਵਾਲਾ ਕੰਮ ਹੈ, ਇਹ ਠੀਕ ਨਹੀਂ,
ਇਸ ਤਰ੍ਹਾਂ ਦੀ ਪਿਰਤ ਇੱਥੋਂ ਦੀ ਸਿਆਸਤ ਦੇ ਵਿੱਚ ਨਹੀਂ ਪੈਣੀ ਚਾਹੀਦੀ,
ਇਹ ਗਲਤ ਹੈ।
ਅੱਛਾ ਵਾਸੂ ਜੀ, ਟੈਰਿਫਸ ਦੇ ਸੰਦਰਭ ਵਿੱਚ ਇੱਕ ਗੱਲ ਹੋਰ ਆਪਾਂ ਸਾਂਝੀ ਕਰ ਲਈਏ। ਦੇਖੋ ਹੁਣ ਕੈਨੇਡਾ ਦੇ ਵਿੱਚ ਭਾਵੇਂ ਪ੍ਰਧਾਨ ਮੰਤਰੀ ਦੀ ਕੁਝ ਹਫ਼ਤੇ ਪਹਿਲਾਂ ਇੱਕ ਆਡੀਓ ਜਿਹੜੀ ਲੀਕ ਹੋਈ ਸੀਗੀ, ਜਦੋਂ ਇੱਕ ਬਿਜ਼ਨਸ ਲੀਡਰਸ ਨਾਲ ਟੋਰੋਂਟੋ 'ਚ ਗੱਲ ਕਰ ਰਹੇ ਸੀ ਕਿ ਡੋਨਲਡ ਟਰੰਪ ਦਾ ਕੈਨੇਡਾ ਨੂੰ ਆਪਣੀ 51st ਸਟੇਟ ਬਣਾਉਣ ਵਾਲੀ ਗੱਲ, ਦੈਟਸ ਅ ਰੀਅਲ ਥਿੰਗ, ਹੋਇਆ ਸੀ ਨਾ 3 ਹਫ਼ਤੇ ਪਹਿਲਾਂ, 3-4 ਹਫ਼ਤੇ ਪਹਿਲਾਂ ਇਹ ਗੱਲ ਹੋਈ ਸੀ। ਕੱਲ੍ਹ ਮੈਲਨੀ ਜੋਲੀ ਨੇ ਵੀ ਇਹ ਗੱਲ ਕਹੀ ਆ, ਕਹਿੰਦੇ ਵੀ ਡੋਨਲਡ ਟਰੰਪ ਚਾਹੁੰਦੇ ਤਾਂ ਇਹ ਨੇ ਵੀ ਟੈਰਿਫ ਲਾ ਕੇ ਕੈਨੇਡਾ ਦੀ ਇਕਾਨਮੀ ਨੂੰ ਇੰਨਾ ਜ਼ਿਆਦਾ ਡੈਸੀਮੇਟ ਕਰ ਦਿਓ, ਪਰ ਟਰੂਡੋ ਨੇ ਵੀ ਪਰਸੋਂ ਇਹ ਗੱਲ ਆਖੀ ਕਿ ਫਿਰ ਉਸ ਤੋਂ ਬਾਅਦ ਕੈਨੇਡਾ ਨੂੰ ਅਨੈਕਸ ਕਰਨਾ ਆਸਾਨ ਹੋ ਜਾਵੇ। ਹੁਣ ਦੇਖੋ, ਕਿਸੇ ਵੀ ਸਰਕਾਰੀ ਨੁਮਾਇੰਦੇ ਵੱਲੋਂ, ਪ੍ਰਧਾਨ ਮੰਤਰੀ ਵੱਲੋਂ, ਫੋਰਨ ਅਫੇਅਰਸ ਮਿਨਿਸਟਰ ਵੱਲੋਂ ਇਹ ਗੱਲ ਕਹਿ ਦੇਣੀ, ਭਾਵੇਂ ਇੱਕ ਵਿਸਥਾਰਤ ਬਿਆਨ ਦਾ ਹਿੱਸਾ, ਵਾਸੂ ਜੀ ਇਹ ਵੀ ਹਲਕੇ 'ਚ ਲੈਣ ਵਾਲੀ ਗੱਲ ਨਹੀਂ ਆ।
ਯਾ, ਤੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜਾ ਇਹ ਸਾਈਕੋ ਡਰਾਮਾ ਚੱਲ ਰਿਹਾ, ਕਹਿੰਦੇ ਹਰ 30 ਦਿਨਾਂ ਬਾਅਦ ਟੈਰਿਫ ਲਾ ਦੇਣੀ ਆ, ਹਟਾ ਦੇਣੀ ਆ, ਪੌਜ਼ ਕਰ ਦੇਣੀ ਆ, ਕਹਿੰਦੇ ਅਸੀਂ ਹੁਣ ਚੱਲ ਨਹੀਂ ਸਕਦੇ, ਬਹੁਤ ਹੋ ਗਿਆ, ਵੀ ਨੀਡ ਟੂ ਫਾਈਂਡ ਅ ਵੇ ਟੂ ਸਟੋਪ ਦਿਸ ਸਾਈਕੋ ਡਰਾਮਾ। ਸੋ ਉਹ ਡੋਨਲਡ ਟਰੰਪ ਦੀ ਇਸ ਪੂਰੀ ਪਾਲਿਸੀ ਨੂੰ ਸਾਈਕੋ ਡਰਾਮਾ
ਕਹਿ ਰਹੇ
ਨੇ, ਵੀ ਕਹਿੰਦੇ ਇੰਨਾ ਸਾਨੂੰ ਉਹਨਾਂ ਨੇ ਸਟ੍ਰੈਸ ਦਿੱਤਾ ਹੋਇਆ। ਸੋ ਬੇਸਿਕਲੀ ਉਹ ਇਹ ਕਹਿ ਰਹੇ ਸੀ, ਕਹਿੰਦੇ ਇਹ ਜਿਹੜੀ ਅਨਿਸ਼ਚਿਤਤਾ ਹੈ ਇਹ ਸਾਡੇ ਬਿਜ਼ਨਸ ਵਾਸਤੇ, ਕੈਨੇਡਾ ਵਾਸਤੇ ਬਹੁਤ ਮਾੜੀ ਹੈ, ਵੀ ਇਸ ਮਾਹੌਲ ਦੇ ਵਿੱਚ ਸਾਡੇ ਇੱਥੇ ਇਨਵੈਸਟਮੈਂਟ ਕਿਵੇਂ ਆਏਗੀ, ਕੈਨੇਡੀਅਨ ਜਿਹੜੇ ਬਿਜ਼ਨਸਿਸ ਨੇ ਉਹ ਕਿਵੇਂ ਕੰਮ ਕਰਨਗੇ, ਕਹਿੰਦੇ ਵੀ ਦਿਸ ਨੀਡਸ ਟੂ ਸਟਾਪ।
ਸੋ ਇਹ ਇਕਨੋਮਿਕ ਵਾਰਫੇਅਰ ਕਹਿ ਲਓ, ਕਈ ਇਹਨੂੰ ਹੁਣ ਸੋਸ਼ਲ ਮੀਡੀਆ 'ਤੇ ਇਕਨੋਮਿਕ ਟੈਰੋਰਿਜ਼ਮ ਵੀ ਕਹਿ ਰਹੇ ਨੇ ਡੋਨਲਡ ਟਰੰਪ ਵੱਲੋਂ। ਵਾਸੂ ਜੀ, ਇਹ ਸਭ ਦੇ ਵਿੱਚ ਇੱਕ ਫੋਰਨ ਇਨਵੈਸਟਮੈਂਟ ਸੰਬੰਧੀ ਜਿਹੜੇ ਕਾਨੂੰਨ ਨੇ ਉਹਨਾਂ ਦੇ ਵਿੱਚ ਵੀ ਕੈਨੇਡਾ ਦੀ ਸਰਕਾਰ ਨੇ ਤਬਦੀਲੀ ਕੀਤੀ ਆ, ਜਿਹਦੇ ਵਿੱਚ ਹੁਣ ਸਭ ਤੋਂ ਵੱਡਾ ਪਹਿਲੂ ਇਹ ਆ ਕਿ ਜੇ ਜਦੋਂ ਵੀ ਕਿਤੇ ਕਿਸੇ ਨੈਸ਼ਨਲ ਸਿਕਿਉਰਿਟੀ ਦਾ ਰਿਵਿਊ ਕੀਤਾ ਜਾਂਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਉਹ ਹੁੰਦਾ ਵੀ ਜੇ ਤੁਹਾਡੀ ਮੁਲਕ ਦੀ ਸਿਕਿਉਰਿਟੀ ਨੂੰ ਫਿਜ਼ੀਕਲੀ ਕੋਈ ਖਤਰਾ ਕਿਸੇ ਹਮਲੇ ਤੋਂ ਹੋਵੇ, ਪਰ ਹੁਣ ਉਹਦੇ ਵਿੱਚ ਜਿਹੜਾ ਉਹਨੂੰ ਵੀ ਇਸਦਾ ਹਿੱਸਾ ਬਣਾ ਲਿਆ ਗਿਆ।
ਸੋ ਪਹਿਲਾਂ ਕੀ ਸੀ, ਪਹਿਲਾਂ ਇਹ ਸੀ ਕਿ ਜਿਹੜੀ ਵੀ ਕੋਈ, ਸੋ ਇਹ ਰੂਲਸ ਜਿਹੜੇ ਚੇਂਜ ਹੋਏ ਨੇ, ਜਿਹੜੀਆਂ ਗਾਈਡਲਾਈਨਸ ਨੇ, ਇਹ ਫੋਰਨ ਇਨਵੈਸਟਮੈਂਟ ਨਾਲ ਸੰਬੰਧਿਤ ਨੇ। ਕਿ ਪਹਿਲਾਂ ਕੀ ਸੀ ਕਿ ਜੇ ਬਾਹਰਲੀ ਕੋਈ ਕੰਪਨੀ ਜਾਂ ਕਿਸੇ ਸਰਕਾਰ ਵੱਲੋਂ ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਕੀਤੀ ਜਾਂਦੀ ਸੀ, FDI ਭੇਜੀ ਜਾਂਦੀ ਸੀ, ਫੋਰਨ ਡਾਇਰੈਕਟ ਇਨਵੈਸਟਮੈਂਟ, ਤੇ ਉਹਦੇ ਨਾਲ ਸੰਬੰਧਿਤ ਇੱਕ ਕਲੋਜ਼ ਸੀ ਸਰਕਾਰ ਦੇ ਕੋਲ, ਜੇ ਸਰਕਾਰ ਨੂੰ ਲੱਗੇ ਕਿ ਇਸ ਇਨਵੈਸਟਮੈਂਟ ਦੇ ਨਾਲ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ ਹੈ, ਤਾਂ ਫਿਰ ਉਹਦਾ ਇੱਕ ਨੈਸ਼ਨਲ ਸਿਕਿਉਰਿਟੀ ਰਿਵਿਊ, ਸਿਕਿਉਰਿਟੀ ਰਿਵਿਊ ਜਿਹੜਾ ਹੈ ਉਹ ਟ੍ਰਿਗਰ ਹੁੰਦਾ ਸੀ ਕਿ ਇਸ ਪੂਰੀ ਇਨਵੈਸਟਮੈਂਟ ਦੀ ਛਾਣਬੀਨ ਹੋਵੇ ਕਿ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਇਹਦੇ ਨਾਲ ਖਤਰਾ ਤਾਂ ਨਹੀਂ।
ਪਿਛਲੇ ਸਮੇਂ ਦੇ ਵਿੱਚ ਚਾਈਨੀਜ਼ ਕੰਪਨੀਆਂ ਵੱਲੋਂ ਕੈਨੇਡਾ ਦੇ ਵਿੱਚ ਕੀਤੀਆਂ ਜਾਂਦੀਆਂ ਕੁਝ ਇਨਵੈਸਟਮੈਂਟਸ
ਕ੍ਰਿਟੀਕਲ ਮਿਨਰਲਸ
ਦੇ ਵਿੱਚ, ਇਸੇ ਹੀ ਰਿਵਿਊ ਕਰਕੇ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਸੀ। ਉਹ ਸੀਗਾ ਦੈਟ ਵਾਜ਼ ਆਲ ਅਬਾਊਟ ਦ ਨੈਸ਼ਨਲ ਸਿਕਿਉਰਿਟੀ ਰਿਵਿਊ ਆਫ ਅ ਫੋਰਨ ਇਨਵੈਸਟਮੈਂਟ ਡੀਲ।
ਤੇ ਉਹ ਮਾਮਲੇ ਉਹ ਵੀ ਆਰਥਿਕਤਾ ਨਾਲ ਸੰਬੰਧਿਤ ਹੀ ਹੁੰਦੇ ਸੀ। ਹੁਣ ਇਹ ਕੀਤਾ ਗਿਆ ਕਿ ਇਸ ਵੇਲੇ ਖਤਰਾ ਕੀ ਬਣ ਗਿਆ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਇਸ ਧਮਕੀ ਕਰਕੇ, ਕਿ ਜੇ ਟੈਰਿਫਸ ਲੱਗ ਗਈਆਂ, ਜੋ ਆਪਾਂ ਪਹਿਲਾਂ ਗੱਲ ਕੀਤੀ, ਸਾਡੇ ਵਾਸਤੇ ਆਪਣਾ ਸਮਾਨ ਵੇਚਣਾ ਔਖਾ, ਸਾਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਵਾਸਤੇ ਆਪਣੇ ਆਪ ਸਰਵਾਈਵ ਕਰਨਾ ਔਖਾ, ਸਸਟੇਨ ਕਰਨਾ ਔਖਾ, ਹੋ ਸਕਦਾ ਵੀ ਉਹ ਕੰਪਨੀਆਂ ਕਿਤੇ ਬੰਦ ਹੋ ਜਾਣ, ਕਿ ਉਹ ਬੰਦ ਹੋਣ ਦੀ ਕਗਾਰ ਤੇ ਆ ਜਾਣ, ਉਹਨਾਂ ਦੀ ਇਸ ਵੀਕਨੈਸ ਨੂੰ ਐਕਸਪਲੋਇਟ ਕੀਤਾ ਜਾ ਸਕਦਾ ਕਿਸੇ ਅਮੈਰੀਕਨ ਧਨਾੜ ਬਿਲੀਅਨਰ ਵੱਲੋਂ, ਕਿਸੇ ਕੰਗਲੋਮਰੇਟ ਵੱਲੋਂ, ਕਿਸੇ ਵੱਡੀ ਕੰਪਨੀ ਵੱਲੋਂ, ਉਹ ਇਹਨਾਂ ਦੀ ਵੀਕਨੈਸ ਨੂੰ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। ਕਹਿ ਸਕਦੇ ਅਸੀਂ ਤੁਹਾਨੂੰ ਬਾਏ ਆਊਟ ਪੈਕੇਜ ਦਿੰਦੇ ਹਾਂ, ਤੁਹਾਨੂੰ ਖਰੀਦ ਰਹੇ ਹਾਂ, ਤੁਹਾਨੂੰ ਟੇਕ ਓਵਰ ਕਰ ਰਹੇ ਹਾਂ,
ਹੋਸਟਾਈਲ ਟੇਕ
ਓਵਰ ਵੀ ਹੋ ਸਕਦਾ,
ਹੋਸਟਾਈਲ ਟੇਕ ਓਵਰ,
ਉਹਦੀਆਂ ਮਿਸਾਲਾਂ ਅਸੀਂ ਦੇਖੀਆਂ ਨੇ, ਜਿਸ ਤਰ੍ਹਾਂ ਐਕਸ ਨੂੰ ਟਵਿੱਟਰ ਨੂੰ ਟੇਕ ਓਵਰ ਕੀਤਾ ਇਲੋਨ ਮਸਕ ਨੇ।
ਬਿਲਕੁਲ,
ਵੀ ਇਹ ਇਸ ਤਰ੍ਹਾਂ ਨਾ ਹੋਵੇ, ਜਿਹੜਾ ਇਹ ਪ੍ਰੈਡੇਟਰੀ ਬਿਹੇਵੀਅਰ ਹੈ ਇਹਨੂੰ ਇਹ ਤੋਂ ਬਚਣ ਲਈ, ਕੈਨੇਡੀਅਨ ਕੰਪਨੀਆਂ ਨੂੰ ਇਹ ਤੋਂ ਬਚਾਉਣ ਲਈ, ਸੋ ਕੱਲ ਫੋਰਨ ਇਨਵੈਸਟਮੈਂਟ ਨਾਲ ਸੰਬੰਧਿਤ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਹੋਰ ਸਪਸ਼ਟ ਕਰ ਦਿੱਤਾ ਗਿਆ। ਇਸ ਦਾ ਜ਼ਿਕਰ ਮੰਗਲਵਾਰ ਵਾਲੀ ਸਪੀਚ ਦੇ ਵਿੱਚ ਜਸਟਿਨ ਟਰੂਡੋ ਨੇ ਵੀ ਕੀਤਾ ਸੀ ਕਿ ਅਸੀਂ ਇਦਾਂ ਦੀ ਕੋਈ ਕਾਰਵਾਈ ਕਰਾਂਗੇ ਕੈਨੇਡੀਅਨ ਕੰਪਨੀਜ਼ ਨੂੰ ਪ੍ਰੋਟੈਕਟ ਕਰਨ ਲਈ, ਕਰ ਉਹ ਕੀਤੀ ਗਈ। ਹੁਣ ਉਹਦੇ ਵਿੱਚ ਇਹ ਲਿਖ ਦਿੱਤਾ ਗਿਆ ਵੀ ਜੇ ਕੋਈ ਫੋਰਨ ਇਨਵੈਸਟਮੈਂਟ, ਇਟ ਹੈਜ਼ ਦ ਪੋਟੈਂਸ਼ੀਅਲ, ਸੋ ਦ ਪੋਟੈਂਸ਼ੀਅਲ ਆਫ ਦ ਇਨਵੈਸਟਮੈਂਟ ਟੂ ਅੰਡਰਮਾਈਨ ਕੈਨੇਡਾਜ਼ ਇਕਨੋਮਿਕ ਸਿਕਿਉਰਿਟੀ, ਕਿ ਉਹਦੇ ਵਿੱਚ ਇਕਨੋਮਿਕ ਸਿਕਿਉਰਿਟੀ ਵੀ ਲਿਖ ਦਿੱਤਾ ਗਿਆ ਕਿ ਜੇ ਕਿਸੇ ਫੋਰਨ ਇਨਵੈਸਟਮੈਂਟ ਦੇ ਨਾਲ ਕੈਨੇਡੀਅਨ ਇਕਨੋਮਿਕ ਸਿਕਿਉਰਿਟੀ ਵੀ ਖਤਰੇ ਵਿੱਚ ਪੈਂਦੀ ਪ੍ਰਤੀਤ ਹੁੰਦੀ ਹੈ, ਤੇ ਉਹਦਾ ਫਿਰ ਜਿਹੜਾ ਸਿਕਿਉਰਿਟੀ ਰਿਵਿਊ ਹੈ, ਨੈਸ਼ਨਲ ਸਿਕਿਉਰਿਟੀ ਰਿਵਿਊ,
ਉਹ ਟ੍ਰਿਗਰ
ਹੋਏਗਾ। ਹੁਣ ਇਹਦੇ ਵਿੱਚ ਵੀ ਜੀ ਵੀ ਨੀਡ ਟੂ ਟ੍ਰੈਡ ਵੈਰੀ ਕੇਅਰਫੁਲੀ, ਕਿਉਂਕਿ ਫੋਰਨ ਇਨਵੈਸਟਮੈਂਟ ਜਿਹੜੀ ਹੁੰਦੀ ਹੈ ਉਹ ਕੈਨੇਡੀਅਨ ਇਕਨੋਮੀ ਲਈ ਬੜੀ ਜ਼ਰੂਰੀ ਵੀ ਹੈ।
ਜਿੰਨੇ ਵਾਸਤੇ ਜੀ ਕਈ ਵੱਡੇ ਪ੍ਰੋਜੈਕਟਸ ਨੇ, ਜੇ ਅਸੀਂ ਭਾਵੇਂ LNG ਦੇ ਵੱਡੇ ਪ੍ਰੋਜੈਕਟਸ ਦੀ ਗੱਲ ਕਰਦੇ ਹਾਂ, ਜਾਂ ਕਈ ਹੋਰ ਇੱਥੇ ਜਿਹੜੀਆਂ ਨਵੀਆਂ ਫੈਕਟਰੀਆਂ ਜਾਂ ਕਈ ਕਾਰਖਾਨੇ ਨੇ ਜਾਂ ਜੋ ਵੀ ਕੋਈ ਇਨਵੈਸਟਮੈਂਟ ਆਉਂਦੀ ਆ, ਉਹਦੇ ਵਿੱਚੋਂ ਡੋਮੈਸਟਿਕ ਤਾਂ ਘੱਟ ਹੈ, ਬਾਹਰੋਂ ਇਨਵੈਸਟਮੈਂਟ ਆਉਂਦੀ ਪਈ ਹੈ।
ਸਭ ਤੋਂ ਵੱਡਾ ਸੋਰਸ ਹੈ US,
ਸਭ ਤੋਂ ਵੱਡਾ ਸੋਰਸ
ਫੋਰਨ ਇਨਵੈਸਟਮੈਂਟ ਦਾ। ਸੋ 2023 ਦੇ ਵਿੱਚ ਤਕਰੀਬਨ $700 billion ਦੀ ਫੋਰਨ ਇਨਵੈਸਟਮੈਂਟ, FDI ਫੋਰਨ ਡਾਇਰੈਕਟ ਇਨਵੈਸਟਮੈਂਟ ਅਮਰੀਕਾ ਤੋਂ ਆਈ ਹੈ। ਦੂਜੇ ਨੰਬਰ ਤੇ ਸੀ UK, ਫਿਰ ਤੀਜੇ ਨੰਬਰ ਤੇ ਜਾਪਾਨ, ਚੌਥੇ ਤੇ ਜਰਮਨੀ, ਪੰਜਵੇਂ ਤੇ ਚਾਈਨਾ। ਇਹ ਦੂਜੇ, ਤੀਜੇ, ਚੌਥੇ, ਪੰਜਵੇਂ ਵਾਲਿਆਂ ਨੂੰ ਜੋੜ ਵੀ ਦਿਓ ਜੇ,
ਤਾਂ ਵੀ ਅਮਰੀਕਾ
ਸਾਰਿਆਂ ਦੀ ਮਿਲਾ ਕੇ $222.4 billion ਹੈ FDI, ਤੇ ਅਮਰੀਕਾ ਦੀ ਤਕਰੀਬਨ ਕੱਲਿਆਂ ਦੀ $700 billion।
ਸੋ ਤਕਰੀਬਨ ਮੋਰ ਦੈਨ 3 times ਆਫ ਦ ਨੈਕਸਟ ਫੋਰ
ਕੰਬਾਈਨਡ। ਤੇ ਇਸ ਕਰਕੇ ਅਮਰੀਕਾ ਤੋਂ ਜਿਹੜੀ ਫੋਰਨ ਇਨਵੈਸਟਮੈਂਟ ਆਉਂਦੀ ਹੈ ਉਹ ਸਾਡੀ ਇਕਾਨਮੀ ਵਾਸਤੇ ਕਰੂਸ਼ਲ ਹੈ, ਬਟ ਯੈਸ, ਵੀ ਨੀਡ ਟੂ ਪਲੇਸ ਇਨ ਸਮ ਪ੍ਰੋਟੈਕਸ਼ਨਸ ਫਾਰ ਅਵਰ ਕੰਪਨੀਜ਼। ਸੋ ਉਹ ਕਰ ਰਹੀ ਹੈ ਸਰਕਾਰ, ਬਟ ਵੀ ਨੀਡ ਟੂ ਸਟ੍ਰਾਈਕ ਅ ਬੈਲੈਂਸ, ਕਿ ਉਹਦੇ ਵਿੱਚ ਵੀ ਨੀਡ ਟੂ ਟ੍ਰੈਡ ਵੈਰੀ ਕੇਅਰਫੁਲੀ, ਕਿ ਇੰਨੇ ਵੀ ਜ਼ਿਆਦਾ ਪ੍ਰੋਟੈਕਸ਼ਨਿਸਟ ਨਾ ਹੋ ਜਾਈਏ ਕਿ ਜਿਹੜੇ ਵਿਦੇਸ਼ੀ ਮੁਲਕ ਨੇ ਉਹ ਸਾਡੇ ਇੱਥੇ ਇਨਵੈਸਟਮੈਂਟ ਕਰਨ ਤੋਂ ਹੀ ਝਿਜਕਣ, ਤੇ ਉਹ ਕਹਿਣ ਵੀ ਇੱਥੇ ਤਾਂ ਜੀ ਰੈਡ ਟੇਪ ਬਹੁਤ ਜ਼ਿਆਦਾ ਹੈ।
ਕਿਉਂਕਿ ਇਸ ਵੇਲੇ ਜੋ ਇੱਥੇ ਸਥਿਤੀ ਬਣ ਗਈ ਹੈ, ਜੇ ਟੈਰਿਫਸ ਕਰਕੇ ਕਈ ਕੰਪਨੀਆਂ ਵਾਸਤੇ ਜੇ ਕੰਮ ਕਰਨੇ ਮੁਸ਼ਕਲ ਹੋ ਜਾਂਦੇ ਨੇ, ਤਾਂ ਉਹ ਜਿਹੜੀ ਹੋਸਟਾਈਲ ਟੇਕ ਓਵਰ ਵਾਲੀ ਗੱਲ ਹੈ ਨਾ, ਕੰਪਨੀਆਂ ਹੈਗੀਆਂ ਨੇ ਪ੍ਰਾਈਵੇਟ, ਜਦੋਂ ਕਿਸੇ ਕੰਪਨੀ ਜਿਹਦੀ ਵੈਲਿਊ ਮੰਨ ਲਓ ਘੱਟ ਕੇ ਰਹਿ ਗਈ $1 billion, ਉਹਨੂੰ ਆਫਰ ਆਉਂਦੀ ਹੈ ਤੁਹਾਨੂੰ ਅਸੀਂ 2 billion 'ਚ ਖਰੀਦਣ ਲਈ ਤਿਆਰ ਹਾਂ, ਜਿਹੜੇ ਉਸਦੇ ਬੋਰਡ ਆਫ ਡਾਇਰੈਕਟਰਸ ਨੇ ਉਹਨਾਂ ਨੇ ਤਾਂ ਪਾਸ ਕਰ ਦੇਣਾ ਮਤਾ ਉਹ, ਤੇ ਫਿਰ ਉੱਥੇ ਸਰਕਾਰ ਇਸ ਤਰ੍ਹਾਂ ਦੀਆਂ ਕੁਝ ਪ੍ਰਾਈਵੇਟ ਕੰਪਨੀਆਂ ਦੀਆਂ ਡੀਲਸ ਵਾਸਤੇ ਵੀ ਅੜਚਣ ਪੈਦਾ ਕਰ ਸਕਦੀ ਹੈ, ਉਹਦੇ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ ਬਿਕੋਜ਼ ਆਫ ਦਿਸ ਜਿਹੜਾ ਨਵਾਂ ਇਨਵਾਇਰਮੈਂਟ ਸਿਰਜਿਆ ਗਿਆ।
ਕਿਉਂਕਿ ਇੱਕ ਪਾਸੇ ਗੱਲ ਚੱਲਦੀ ਹੈ ਕਿ ਅਸੀਂ ਜਿਹੜੇ ਟ੍ਰੇਡ ਬੈਰੀਅਰਸ ਨੇ ਹਟਾਉਣੇ ਨੇ, ਰੈਡ ਟੇਪਿਜ਼ਮ ਹਟਾਉਣਾ ਹੈ, ਤੇ ਇਹ ਇੱਕ ਰੈਡ ਟੇਪ ਦੀ ਹੀ ਇੱਕ ਮਿਸਾਲ ਹੈ, ਬਟ ਇਹ ਜ਼ਰੂਰੀ ਵੀ ਹੈ,
ਜ਼ਰੂਰੀ ਵੀ ਹੈ,
ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੈ।
ਵਾਸੂ ਜੀ ਦੇਖੋ, ਸਥਿਤੀ ਇਹ ਹੈ, ਟੈਰਿਫਸ ਕਰਕੇ ਨਾ ਡੋਨਲਡ ਟਰੰਪ ਦਾ ਕਹਿਣਾ ਕੀ ਹੈ, ਉਹਨਾਂ ਨੇ ਆਪਣਾ, ਅੱਛਾ ਕਿਸਾਨਾਂ ਨੂੰ ਕੀ ਕਿਹਾ ਉੱਥੇ ਅਮੈਰੀਕਨ ਫਾਰਮਰਸ ਨੂੰ, ਉਹ ਕਹਿੰਦੇ ਮੈਨੂੰ ਪਤਾ ਟੈਰਿਫਸ ਕਰਕੇ ਤੁਹਾਨੂੰ ਬਹੁਤ ਮੁਸ਼ਕਲ ਹੋਏਗਾ, ਜਸਟ ਕਹਿੰਦੇ ਮੇਰੇ ਨਾਲ ਥੋੜ੍ਹਾ ਜਿਹਾ ਸਬਰ ਰੱਖੋ, ਮੈਂ ਤੁਹਾਨੂੰ ਕੋਈ ਜਿਹੜੇ ਫਾਈਨੈਂਸ਼ੀਅਲ ਪੈਕੇਜਿਸ ਨੇ ਉਹ ਵੀ ਜ਼ਰੂਰ ਜਾਰੀ ਕਰਾਂਗਾ। ਪਰ ਦੇਖੋ, ਪ੍ਰੋਬਲਮ ਟੈਰਿਫ ਦੀ ਸਭ ਤੋਂ ਵੱਡੀ ਇੱਥੇ ਹੀ ਆ ਜਾਂਦੀ ਹੈ, ਟੈਰਿਫ ਨਾਲ ਹੁੰਦਾ ਕੀ ਹੈ, ਜਿਹੜੇ ਬਿਜ਼ਨਸਿਸ ਨੇ, ਜਿਹੜੀਆਂ ਵੱਖੋ ਵੱਖਰੀਆਂ ਇੰਡਸਟਰੀਜ਼ ਨੇ, ਉਹ ਸਰਕਾਰੀ ਹੈਂਡਆਊਟਸ ਦੇ ਉੱਪਰ ਡਿਪੈਂਡ ਕਰਨ ਲੱਗ ਜਾਂਦੀਆਂ ਨੇ। ਜਦੋਂ ਸਰਕਾਰੀ ਹੈਂਡਆਊਟਸ ਆ ਗਏ, ਉਹਦੇ ਵਿੱਚ ਫਿਰ ਇਨੋਵੇਸ਼ਨ ਮਾਰੀ ਜਾਂਦੀ ਹੈ, ਕਿਉਂਕਿ ਤੁਹਾਨੂੰ ਪਤਾ ਵੀ ਠੀਕ ਹੈ ਜਿੰਨਾ ਘਾਟਾ ਪਿਆ ਉਹ ਸਰਕਾਰ ਨੂੰ ਅਸੀਂ ਦਬਾਅ ਪਾਵਾਂਗੇ, ਸਾਨੂੰ ਪੈਸੇ ਮਿਲਣਗੇ। ਉਹਦੇ ਕਰਕੇ ਓਵਰਆਲ ਜਿਹੜੀ ਪ੍ਰੋਡਕਟੀਵਿਟੀ ਆ, ਜਿਹੜੀ ਤੁਹਾਡੀ ਕੰਪੈਟੀਟਿਵਨੈਸ ਆ, ਉਹ ਸਾਰੀਆਂ ਚੀਜ਼ਾਂ ਨੂੰ ਖੁਰਾ ਲੱਗਦਾ। ਸੋ ਭਾਵੇਂ ਪ੍ਰੋਟੈਕਸ਼ਨ ਦੇ ਨਾਂ 'ਤੇ, ਪ੍ਰੋਟੈਕਸ਼ਨਿਜ਼ਮ ਦੇ ਨਾਂ 'ਤੇ ਲੱਗਣ ਵਾਲੇ ਟੈਰਿਫ, ਵੀ ਅਮਰੀਕਨਾਂ ਦਾ ਫਾਇਦਾ ਹੋਏਗਾ, ਫਾਇਦਾ ਇਹਦੇ 'ਚ ਕਿਸੇ ਦਾ ਨਹੀਂ ਹੋਣਾ, ਅਸਲ ਦੇ ਵਿੱਚ ਬਹੁਤ ਵੱਡੇ ਨੁਕਸਾਨ ਵਾਲੀ ਕਵਾਇਦ ਹੋ ਜਾਣੀ ਆ ਜੇ ਟੈਰਿਫ ਲੱਗਦੇ ਨੇ ਤਾਂ ਲੱਗੇ ਰਹਿੰਦੇ ਨੇ।
ਦਿਸ ਇਜ਼ ਵੈਰੀ ਇੰਟਰਸਟਿੰਗ ਯੂ ਬ੍ਰਿੰਗ ਇਟ ਅਪ ਕਿ ਸਰਕਾਰ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦੇ ਕੋਈ ਸਪੋਰਟ ਪੈਕੇਜਿਸ ਜਾਰੀ ਕਰਾਂਗੇ, ਕੋਈ ਡਾਇਰੈਕਟ ਸਪੋਰਟਸ ਹੋਣਗੀਆਂ ਬਿਜ਼ਨਸਿਸ ਵਾਸਤੇ, ਤੇ ਤੁਸੀਂ ਕਿਹਾ ਵੀ ਇਹਦੇ ਨਾਲ ਫਿਰ ਪ੍ਰੋਡਕਟੀਵਿਟੀ ਨੂੰ ਖੋਰਾ ਲੱਗਦਾ। ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਕੋਵਿਡ-19 ਦੌਰਾਨ ਅਸੀਂ ਇਹ ਚੀਜ਼ ਹੁੰਦੀ ਵੇਖੀ ਹੈ। ਦੇਖੋ, ਸ਼ਾਰਟ ਟਰਮ ਦੇ ਵਿੱਚ ਬਿਜ਼ਨਸਿਸ ਨੂੰ ਸਪੋਰਟ ਪ੍ਰਦਾਨ ਕਰਨੀ ਜ਼ਰੂਰੀ ਹੈ, ਬਟ ਐਟ ਦ ਸੇਮ ਟਾਈਮ ਅਸੀਂ ਕੋਵਿਡ-19 ਤੋਂ ਇਹ ਗੱਲ ਸਿੱਖੀ ਹੈ ਕਿ ਜਦੋਂ ਤੁਸੀਂ ਬਿਜ਼ਨਸਿਸ ਨੂੰ ਸ਼ਾਰਟ ਟਰਮ ਦੇ ਵਿੱਚ ਸਪੋਰਟ ਕਰ ਰਹੇ ਹੋ, ਐਕਸਪੈਕਟੇਸ਼ਨ ਇਹ ਹੈ ਕਿ ਇਨ ਦ ਮੀਡੀਅਮ ਟਰਮ ਉਹ ਆਪਣੀ ਮੈਨੂਫੈਕਚਰਿੰਗ ਨੂੰ ਉਹਨੂੰ ਰੀਟੂਲ ਕਰਨਗੇ ਜਾਂ ਕੁਝ ਆਪਣੇ ਚੇਂਜਸ ਕਰਨਗੇ, ਐਂਡ ਦੇ ਵਿਲ ਬਿਕਮ ਮੋਰ ਪ੍ਰੋਡਕਟਿਵ ਇਨ ਦ ਮੀਡੀਅਮ ਟਰਮ।
ਬਿਲਕੁਲ।
ਪਰ ਕੋਵਿਡ-19 ਵੇਲੇ ਅਸੀਂ ਦੇਖਿਆ ਮੈਡੀਕੈਗੋ ਅਤੇ ਜਿਹੜੀਆਂ ਵੈਕਸੀਨ ਵਾਲੇ ਜਿਹੜੇ ਪਲਾਂਟਸ, ਜਿਹੜੇ $700-800 million ਇਨਵੈਸਟ ਕੀਤੇ ਗਏ ਸਰਕਾਰ
ਵੈਜੀਟੇਰੀਅਨ ਵੈਕਸੀਨ,
ਵੈਜੀਟੇਰੀਅਨ ਵੈਕਸੀਨ ਯੇ ਵੋ, ਕਿਬੈਕ ਦੇ ਵਿੱਚ ਇਨਵੈਸਟਮੈਂਟਸ ਹੋਈਆਂ, ਇੱਕ ਵੀ ਵੈਕਸੀਨ ਜਿਹੜੀ ਆ ਬਣੀ ਨਹੀਂ। ਸੋ ਉਦਾਂ ਨਹੀਂ ਹੋਣਾ ਚਾਹੀਦਾ, ਸਪੋਰਟਸ ਹੋਣੀਆਂ ਚਾਹੀਦੀਆਂ ਨੇ। ਯੈਸ, ਕਿ ਸ਼ਾਰਟ ਟਰਮ ਦੇ ਵਿੱਚ ਜੇ ਟੈਰਿਫਸ ਲੱਗੀਆਂ ਰਹਿੰਦੀਆਂ ਨੇ, ਜੇ ਡੋਨਲਡ ਟਰੰਪ ਆ ਫਿਰ 30 ਦਿਨ ਵਧਾ ਤਾ ਜੀ, 60 ਦਿਨ ਜੇ ਚੱਲਦਾ ਰਹੇ ਤਾਂ ਬੈਸਟ ਹੈ। ਜੇ ਉਹ ਟੈਰਿਫਸ ਲੱਗ ਜਾਂਦੀਆਂ ਨੇ, ਦੈਨ ਯੈਸ ਵੀ ਨੀਡ ਟੂ ਸਪੋਰਟ ਅਵਰ ਬਿਜ਼ਨਸ ਇਨ ਦਾ ਵੈਰੀ ਸ਼ਾਰਟ ਟਰਮ, ਪਰ ਇਹ ਸੁਨਿਸ਼ਚਿਤ ਕਰਨਾ ਨਾਲ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੈਸੇ ਅਸੀਂ ਕਹਿ ਲਓ ਵੀ ਇਨਵੈਸਟਮੈਂਟ, ਸੋ ਇੱਦਾਂ ਨਹੀਂ ਹੋਣਾ ਵੀ ਸਰਕਾਰ ਨੇ ਕਹਿਣਾ ਵੀ ਤੁਹਾਨੂੰ ਅਸੀਂ ਲੋਨਸ ਹੋਣਗੇ, ਮੋਸਟਲੀ ਲੋਨਸ ਦਿੱਤੇ ਜਾਣਗੇ, ਉਹ ਇਹ ਸੁਨਿਸ਼ਚਿਤ ਕੀਤਾ ਜਾਵੇ। ਨਾਲ ਇੱਕ ਕਲੋਜ਼ ਹੋਣਾ ਚਾਹੀਦਾ ਕਿ ਜਿਹੜੇ ਇਹ ਲੋਨਸ ਨੇ ਇਹਨਾਂ ਦੇ ਨਾਲ ਜਾਂ ਤਾਂ ਤੁਸੀਂ ਆਪਣੇ ਇੰਪਲੋਈਜ਼ ਨੂੰ ਤਨਖਾਹਾਂ ਦਿਓਗੇ, ਜਾਂ ਫਿਰ ਤੁਸੀਂ ਆਪਣੀ ਕੋਈ ਰੀਟੂਲਿੰਗ ਕਰੋਗੇ, ਆਪਣੇ ਮੈਨੂਫੈਕਚਰਿੰਗ ਪ੍ਰੋਸੈਸਿਸ ਨੂੰ ਹੋਰ ਐਫੀਸ਼ੀਐਂਟ ਬਣਾਓਗੇ ਕਿ ਕੱਲ ਨੂੰ ਤੁਸੀਂ ਆਪਣੇ ਪੈਰਾਂ ਤੇ ਹੋ ਸਕੋ।
ਪ੍ਰੋਬਲਮ ਮਦਦ ਮੁਹੱਈਆ ਕਰਾਉਣ ਦੀ ਨਹੀਂ ਹੈ, ਪ੍ਰੋਬਲਮ ਹੈ ਲੈਕ ਆਫ ਅਕਾਊਂਟੇਬਿਲਿਟੀ ਦੀ, ਕਿ ਪੈਸੇ ਖਰਚ ਕੇ ਪੈਸੇ ਦੇ ਕੇ ਉਹ ਤੋਂ ਬਾਅਦ ਬਸ ਤੁਸੀਂ ਆਪਣੇ ਰਸਤੇ, ਅਸੀਂ ਆਪਣੇ ਰਸਤੇ, ਤੇ ਜਿਹਨੂੰ ਪੈਸੇ ਦਿੱਤੇ ਗਏ ਉਹਨੇ ਜਿਸ ਪਰਪਸ ਦੇ ਨਾਲ ਉਹ ਪੈਸੇ ਲਏ ਸੀ ਉਹਦੇ ਵਾਸਤੇ ਉਹਨਾਂ ਦੀ ਵਰਤੋਂ ਨਹੀਂ ਕੀਤੀ।
ਉਹ ਜਿਹੜੀ ਇਨਵੈਸਟਮੈਂਟ ਆ ਉਹ ਕੈਪੀਟਲ ਇਨਵੈਸਟਮੈਂਟ ਹੋਣੀ ਚਾਹੀਦੀ ਆ, ਆਪਰੇਸ਼ਨਲ ਨਾ ਹੋਣੀ ਪਵੇ,
ਹਾਂ ਕਰੈਕਟ,
ਉਹ ਕੰਜ਼ਮਪਸ਼ਨ ਐਕਸਪੈਂਡੀਚਰ ਨਾ ਹੋ ਜਾਏ, ਉਹਦੇ ਨਾਲ ਕੈਪੀਟਲ ਕੋਈ ਬਣੇ, ਜਨਰੇਟ ਹੋਵੇ,
ਜਿਹੜੀ ਅੱਗੇ ਆਮਦਨ ਦਾ ਸਰੋਤ ਬਣੇ,
ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਕਲੋਜ਼ ਜਿਹੜਾ ਹੈ ਉਹ ਜ਼ਰੂਰ ਟਾਈ ਹੋਣਾ ਚਾਹੀਦਾ, ਜਿਹੜੇ ਵੀ ਪੈਸੇ ਜਿਹੜੇ ਨੇ ਸਪੋਰਟ ਵਜੋਂ ਪ੍ਰਦਾਨ ਕੀਤੇ।
ਪਰ ਅਗੇਨ ਫਿਰ ਉਹੀ ਉੱਥੇ ਹੀ ਗੱਲ ਆ ਜਾਂਦੀ ਵਾਸੂ ਜੀ, ਕਿ ਟੈਰਿਫਸ ਕਰਕੇ ਜਿਹੜੀ ਉਹ ਸਪੋਰਟਸ ਦਾ ਇੱਕ ਆਦਤ ਪੈ ਜਾਂਦੀ ਹੈ ਨਾ। ਅਗੇਨ ਆਈ ਥਿੰਕ ਇੰਪੋਰਟੈਂਟ ਜਿਹੜੀ ਤੁਸੀਂ ਗੱਲ ਕੋਵਿਡ ਨਾਲ ਉਹਨੂੰ ਰਿਲੇਟ ਕਰਕੇ ਵੇਖਿਆ ਕਿ ਜਿਹੜੀਆਂ ਸਪੋਰਟਸ ਉਦੋਂ ਦਿੱਤੀਆਂ ਗਈਆਂ ਉਹ ਜਿਹੜੀ ਸਪੋਰਟ ਜਿੰਨੇ ਸਮੇਂ ਵਾਸਤੇ ਅਤੇ ਜਿਸ ਲੈਵਲ ਤੱਕ ਦੀ ਅਨਾਊਂਸ ਕੀਤੀ ਗਈ ਸੀ ਉਹ ਤੋਂ ਉਹਨੂੰ ਵਧਾਉਣਾ ਹੀ ਪਿਆ ਫਿਰ,
ਜਾਂ
ਅਲਟੀਮੇਟਲੀ ਉਹ ਤੋਂ ਉਹਨੂੰ ਐਕਸਪੈਂਡ ਹੀ ਕਰਨਾ ਪਿਆ। ਅਤੇ ਹੁਣ ਸਾਨੂੰ ਪਤਾ ਹੀ ਹੈ ਵੀ ਕੈਨੇਡਾ ਦੇ ਵਿੱਚ ਪ੍ਰੋਡਕਟੀਵਿਟੀ ਦੀ ਘਾਟ ਦੀ ਦੁਹਾਈ ਕਿਸ ਹਿਸਾਬ ਨਾਲ ਇਕੋਨੋਮਿਸਟ ਵੱਲੋਂ, ਬੈਂਕ ਆਫ ਕੈਨੇਡਾ ਵੱਲੋਂ ਦਿੱਤੀ ਜਾ ਰਹੀ ਹੈ।
ਜਿਹੜੀ ਕੋਵਿਡ-19 ਦੌਰਾਨ ਜਿਹੜੇ ਲੈਸਨਸ ਨੇ, ਇੰਡੀਵਿਜੁਅਲਸ ਨੂੰ ਜਿਹੜੇ ਸਪੋਰਟਸ ਪ੍ਰਦਾਨ ਕੀਤੀਆਂ ਗਈਆਂ ਸੀ, ERB, CRB, ਹੋਰ ਸਾਰੇ ਪੈਸੇ
ਜੀ,
ਉਹਦੇ ਨਾਲ ਹੋਇਆ ਕੀ ਕਿ ਕੈਨੇਡੀਅਨਸ ਦੀ ਜਿਹੜੀ ਡਿਸਪੋਜ਼ੇਬਲ ਇਨਕਮ ਆ ਉਹ ਟੈਂਪਰਰੀਲੀ ਵੱਧ ਗਈ, ਆਰਟੀਫਿਸ਼ਲੀ ਇਨਫਲੇਟ ਹੋ ਗਈ।
ਯੈਸ,
ਉਹਦੇ ਨਾਲ ਕੰਜ਼ਮਪਸ਼ਨ ਐਕਸਪੈਂਡੀਚਰ ਵੱਧ ਗਿਆ, ਸੋ ਕੈਨੇਡੀਅਨਸ ਨੇ ਜਿਹੜੀ ਹਾਊਸ ਹੋਲਡ ਸਪੈਂਡਿੰਗ ਆ ਵਧਾਤੀ
ਜੀ,
ਮਾਰਕੀਟ ਦੇ ਵਿੱਚ ਡਿਮਾਂਡ ਵੱਧ ਗਈ, ਸਰਕਾਰ ਕਹਿੰਦੀ ਦੇਖੋ ਜੀ ਦੇਖੋ ਇੱਕ ਇਕਨੋਮਿਕ ਰਿਕਵਰੀ ਹੋ ਰਹੀ ਹੈ,
ਕਿੰਨੀ ਜ਼ਬਰਦਸਤ
ਹੋ ਰਹੀ ਹੈ, ਕਿਆ ਬਾਤ ਹੈ ਜੀ, ਸਾਡੀ ਤਾਂ ਜੀ ਇੱਥੇ ਇਨਕਮ ਵੱਧ ਗਈ, ਹਾਊਸ ਹੋਲਡ ਸੇਵਿੰਗ ਵੱਧ ਗਈ, ਇਹ ਹੋ ਗਿਆ ਵੋ ਹੋ ਗਿਆ, ਬਟ ਦੈਟ ਵਾਸ ਆਰਟੀਫਿਸ਼ਲੀ ਇਨਫਲੇਟਡ, ਕਿਉਂਕਿ ਤੁਸੀਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਪਾਏ ਸਨ ਸਪੋਰਟਸ ਦੇ ਨਾਂ ਤੇ, ਉਹ ਜ਼ਰੂਰੀ ਵੀ ਸੀ
ਜੀ ਜੀ ਜੀ,
ਪਰ ਵੀ ਟੁੱਕ ਇਟ ਅ ਲਿਟਲ ਟੂ ਫਾਰ, ਤੇ ਉਹ ਅਸੀਂ ਜਿਹੜੇ ਨਾਲ ਜਿਹੜੇ ਗਾਰਡ ਰੇਲਸ ਨੇ, ਚੈੱਕਸ ਐਂਡ ਬੈਲੈਂਸਿਸ, ਦੇ ਵਰ ਨਾਟ ਇਨ ਪਲੇਸ, ਤੇ ਅਸੀਂ ਜ਼ਿਆਦਾ ਉਹਨੂੰ ਕਹਿ ਲਓ ਵੀ ਦੂਰਦਰਸ਼ਤਾ ਨਾਲ ਨਹੀਂ ਦੇਖਿਆ। ਸਰਕਾਰ ਨੂੰ ਐਂਟੀਸਪੇਟ ਕਰਨਾ ਚਾਹੀਦਾ ਸੀ ਕਿ ਇਹ ਜਿਹੜਾ ਆਰਟੀਫਿਸ਼ਲ ਅਸੀਂ ਉਹਨਾਂ ਦੀ ਇਨਕਮ ਇਨਫਲੇਟ ਕੀਤੀ ਹੈ ਕੈਨੇਡੀਅਨਸ ਦੀ, ਇਹ ਸਸਟੇਨੇਬਲ ਨਹੀਂ ਹੈ। ਯੂ ਨੋ ਵੈਨ ਰਿਐਲਿਟੀ ਸਟ੍ਰਾਈਕਸ, ਇੱਕਦਮ ਇੱਥੇ ਤੁਸੀਂ ਦੇਖਿਓ ਵੀ ਇੱਕਦਮ ਰਿਸੈਸ਼ਨ ਵਾਲਾ ਮਾਹੌਲ ਬਣ ਸਕਦਾ, ਉਹਦੇ ਵਾਸਤੇ ਤਿਆਰੀ ਕਰਨ ਦੀ ਲੋੜ ਹੈ, ਉਹਦੇ ਵਾਸਤੇ ਪ੍ਰੋਡਕਟੀਵਿਟੀ, ਮੈਨੂਫੈਕਚਰਿੰਗ, ਨੈਚੁਰਲ ਰਿਸੋਰਸਿਸ, ਇਹਨਾਂ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ।
ਜਿਸ ਹਿਸਾਬ ਨਾਲ ਯੈਸ ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ ਵਾਧਾ ਕੀਤਾ ਗਿਆ, ਉਸ ਪਾਪੂਲੇਸ਼ਨ ਦੇ ਵਾਧੇ ਨੇ ਐਕਚੁਲੀ ਕੈਨੇਡਾ ਦਾ ਅਸਲ ਜੋ ਬਿਨੀਥ ਸਰਫੇਸ ਰਿਸੈਸ਼ਨ ਬਣ ਗਿਆ ਸੀ ਉਹਨੂੰ ਢੱਕ ਲਿਆ, ਕਿਉਂਕਿ ਉਹ ਡੋਮੈਸਟਿਕ ਜਿਹੜੀ ਕੰਜ਼ਮਪਸ਼ਨ ਸੀ ਬੇਸਿਕ ਚੀਜ਼ਾਂ ਦੀ ਉਹ ਵਧੀ ਹੋਈ ਆਬਾਦੀ ਕਰਕੇ ਉਹ ਵਧਾ ਲਈ, ਉਹਦੇ ਕਰਕੇ ਜਦੋਂ ਜਦੋਂ ਕੁਆਰਟਰਲੀ ਨੰਬਰਸ ਆਉਂਦੇ ਰਹੇ, ਆਹ ਦੇਖੋ ਜੀ ਇਕਨੋਮੀ ਤਾਂ ਬੜੀ ਵਧੀਆ ਚੱਲਦੀ ਪਈ ਹੈ।
ਜਿਹੜੇ ਅਸੀਂ ਬਾਹਰੋਂ ਵਰਕਰਸ ਬੁਲਾਏ ਨੇ
ਜੀ,
ਉਹ ਕਿਤੇ ਅਸੀਂ ਫੈਕਟਰੀਆਂ ਦੇ ਵਿੱਚ ਨਹੀਂ ਲਾਏ,
ਕਰੈਕਟ,
ਉਹ ਰੈਸਟੋਰੈਂਟਸ ਦੇ ਉੱਤੇ, ਡਰਾਈਵ ਥਰੂਜ਼ ਦੇ ਵਿੱਚ ਤੇ ਹੋਰ ਇਦਾਂ ਦੀ ਜਿਹੜੀਆਂ ਜੋਬਸ ਨੇ ਉਹਨਾਂ ਵਾਸਤੇ ਲਾਏ, ਟੈਂਪਰਰੀ ਜੋਬਸ ਹੁੰਦੀਆਂ,
ਜਿਨ੍ਹਾਂ ਦੀ ਕਾਗਜ਼ਾਂ ਦੇ ਵਿੱਚ ਤਨਖਾਹ $18 ਸੀ ਪਰ ਉਹਨਾਂ ਨੂੰ ਮਿਲਦੀ ਪਈ ਸੀ ਇਫੈਕਟਿਵਲੀ $9 ਜਾਂ $10,
ਉਹ ਟੈਂਪਰਰੀ ਜੋਬਸ ਹੁੰਦੀਆਂ ਨੇ, ਸੀਜ਼ਨਲ ਜੋਬਸ ਨੇ, ਤੇ ਉਹ ਅੱਜ ਹੈਗੀਆਂ ਕੱਲ ਨਹੀਂ ਹੈਗੀਆਂ। ਉਹ ਕੋਈ ਮੈਨੂਫੈਕਚਰਿੰਗ ਵਾਲੀਆਂ ਜੋਬਸ ਨਹੀਂ ਸੀ, ਉਹ ਕੋਈ ਮਾਈਨਿੰਗ ਵਾਲੀਆਂ ਜੋਬਸ ਨਹੀਂ ਸੀ,
ਕਰੀਅਰ ਓਰੀਐਂਟਡ ਜੋਬਸ ਨਹੀਂ ਸੀ।
ਹਾਂ, ਸੋ ਮੈਂ ਮਾਈਨਿੰਗ ਇਹ ਨਹੀਂ ਕਰ ਰਿਹਾ ਵੀ ਇੱਕ ਜੋਬ ਮਾੜੀ ਇੱਕ ਵਧੀਆ, ਮੈਂ ਫੋਕਸ ਇਸ ਵੇਲੇ ਕਰ ਰਿਹਾ ਪ੍ਰੋਡਕਟੀਵਿਟੀ ਤੇ, ਮੈਨੂਫੈਕਚਰਿੰਗ ਤੇ। ਉਹਦੇ ਵਾਸਤੇ ਨਹੀਂ ਅਸੀਂ ਵਰਕਰ ਸੱਦੇ,
ਅਸੀਂ ਐਂਟਰੀ ਲੈਵਲ ਜੋਬਸ ਲਈ।
ਹਾਂ, ਅਸੀਂ ਵਰਕਰ ਸੱਦੇ ਕਿ ਬਸ ਜਿੱਥੇ ਜਿੱਥੇ ਗੈਪਸ ਨੇ ਉਹਨਾਂ ਨੂੰ ਢੱਕ ਲਈਏ, ਖਾਸ ਤੌਰ ਤੇ ਰੀਟੇਲ ਸੈਕਟਰ ਦੇ ਵਿੱਚ, ਹੋਸਪਿਟੈਲਿਟੀ ਸੈਕਟਰ ਦੇ ਵਿੱਚ। ਉਹ ਟੈਂਪਰਰੀ ਜੋਬਸ ਨੇ, ਉਹਦੇ ਨਾਲ ਕੋਈ ਅੱਗੋਂ ਡਾਲਰ ਨਾਲ ਡਾਲਰ ਅਸੀਂ ਕਮਾਇਆ ਨਹੀਂ, ਤੇ ਬਾਅਦ ਵਿੱਚ ਜਦੋਂ ਇੱਕਦਮ ਜੇਬ 'ਚ ਪੈਸੇ ਖਤਮ ਹੋਏ, ਸਪੋਰਟਸ ਆਣੀਆਂ ਬੰਦ ਹੋਈਆਂ, ਕਹਿੰਦੇ ਲੈ ਸਾਡੇ ਕੋਲ ਤਾਂ ਜੋਬ ਨਹੀਂ ਹੈ।
ਬਸ ਜੀ, ਇਸੇ ਕਰਕੇ ਜਦੋਂ ਬ੍ਰਿਟਿਸ਼ ਕੋਲੰਬੀਆ ਦੀ ਰੀਅਲ ਇਸਟੇਟ ਇੰਡਸਟਰੀ ਦੀ ਗੱਲ ਹੁੰਦੀ ਹੈ, ਦੇਖੋ ਨੋ ਡਾਊਟ ਰੀਅਲ ਇਸਟੇਟ ਇੰਡਸਟਰੀ ਥਰੂ ਇਟਸ ਵੇਰੀਅਸ ਟ੍ਰੇਡਸ ਐਂਡ ਉਹਦੀ ਖਰੀਦੋ ਫਰੋਖਤ ਦੇ ਵਿੱਚ ਲੱਖਾਂ ਲੋਕਾਂ ਨੂੰ ਨੌਕਰੀ ਪ੍ਰਦਾਨ ਕਰਦੀ ਆ। ਪਰ ਰੀਅਲ ਇਸਟੇਟ ਦਾ ਇੱਕ ਸਭ ਤੋਂ ਵੱਡਾ ਜਿਹੜਾ ਕ੍ਰਿਟਿਸਿਜ਼ਮ ਇਕਨੋਮਿਸਟਸ ਵੱਲੋਂ ਕੀਤਾ ਜਾਂਦਾ ਕਿ ਤੁਸੀਂ ਆਪਣੀ ਪੂਰੀ ਦੀ ਪੂਰੀ ਇਕਨੋਮੀ ਰੀਅਲ ਇਸਟੇਟ ਦੇ ਸਿਰ 'ਤੇ ਨਹੀਂ ਵਿਕਸਿਤ ਕਰ ਸਕਦੇ, ਕਿਉਂਕਿ $1 million ਲਗਾ ਕੇ, ਐਗਜ਼ਾਮਪਲ ਲੈ ਲਈਏ, $1 million ਦੇ ਵਿੱਚ ਬਣਿਆ ਇੱਕ ਘਰ, ਉਹਦੇ ਵਿੱਚ ਅਲਟੀਮੇਟਲੀ ਇੱਕ ਪਰਿਵਾਰ ਨੇ ਉਹ ਘਰ ਖਰੀਦਣਾ, 2 ਜਾਂ 3 ਜਣਿਆਂ ਕੋਲ ਉਹ ਐਸੈਟ ਰਹਿ ਗਿਆ, ਫਿਰ ਉਸ ਘਰ ਨੇ ਤੁਹਾਡੇ ਖਰਚੇ ਹੀ ਉਤਪੰਨ ਕਰਨੇ ਨੇ। ਚਲੋ ਕੋਈ ਰੈਂਟਲ ਇਨਕਮ ਉਹਦੇ ਵਿੱਚੋਂ ਆ ਜਾਏਗੀ, ਮੇ ਬੀ ਐਟ ਪਾਰ ਹੋ ਜਾਵੇ, ਪਰ ਉਹਨੇ ਖਰਚੇ ਉਤਪੰਨ ਕਰਨੇ ਨੇ। ਵਰਸਿਜ਼ $1 million ਲਗਾ ਕੇ ਬਣਾਇਆ ਕੋਈ ਕਾਰਖਾਨਾ, ਜਿਹਨੇ ਮੇ ਬੀ ਅਗਲੇ 30 ਸਾਲ ਤੱਕ ਤੁਹਾਨੂੰ ਹਰ ਸਾਲ $2-2 lakh ਕਮਾ ਕੇ ਦੇਣਾ। ਸੋ ਜਿਹੜੀ ਉਹਦਾ ਇਕਨੋਮਿਕ ਇਨਪੁੱਟ ਹੈਗਾ ਉਸ ਇਨਵੈਸਟਮੈਂਟ ਦਾ, ਇੱਕ ਤੁਹਾਡੀ ਕਹਿ ਲਓ ਇੱਕ ਇਨਵੈਸਟਮੈਂਟ ਅਜਿਹੀ ਆ ਜਿਹੜੇ ਪੈਸੇ ਲੱਗੇ, ਅਤੇ ਉਹਦੇ ਵਿੱਚੋਂ ਫਿਰ ਕੋਈ ਅਦਰ ਦੈਨ ਦੀ ਇਨਕਰੀਜ਼ ਇਨ ਵੈਲਿਊ ਆਫ ਦੀ ਐਸੈਟ, ਉਹ ਤੋਂ ਇਲਾਵਾ ਕੋਈ ਹੋਰ ਇਨਕਮ ਨਹੀਂ ਹੋ।
ਸਿਆਣੇ ਕਹਿੰਦੇ ਹੁੰਦੇ ਸੀ ਵਿਜੇ ਜੀ ਕਿ ਦੁਕਾਨ ਦੇ ਵਿੱਚੋਂ ਤੁਸੀਂ 36 ਘਰ ਬਣਾ ਸਕਦੇ ਹੋ, ਘਰ ਦੇ ਵਿੱਚੋਂ ਦੁਕਾਨ
ਨਹੀਂ ਬਣਦੀ। ਯੈਸ, ਪਹਿਲਾਂ ਦੁਕਾਨ,
ਬਸ ਇੱਕ ਸਿੰਪਲ ਜਿਹਾ ਇੱਕ ਟੇਕ ਅਵੇ ਹੈ,
ਪਹਿਲਾਂ ਦੁਕਾਨ ਫਿਰ ਮਕਾਨ,
ਕਿ ਪਹਿਲਾਂ ਆਪਣੀ ਦੁਕਾਨ ਪੱਕੀ ਕਰੋ ਤੇ ਘਰ ਬਹੁਤ ਬਣ ਜਾਣਗੇ ਨਵੇਂ।
ਯੈਸ,
ਘਰ ਹੀ ਜੇ ਬਣਾਉਣਾ ਤੁਸੀਂ ਆਲੀਸ਼ਾਨ ਬੰਗਲਾ ਬਣਾ ਲਿਆ ਤੇ ਕਾਰੋਬਾਰ ਹੈ ਨੀ, ਸੋ ਇਨਕਮ ਹੈ ਨੀ, ਆਊਟ ਗੋਇੰਗ ਹੀ ਹੈ ਸਾਰਾ, ਕੋਈ ਪ੍ਰਣਾਲੇ ਲੱਗੇ ਹੋਏ ਨੇ, ਮੀਂਹ ਪੈ ਨੀ ਰਿਹਾ,
ਕੀ ਕਰੀਏ। ਯੈਸ, ਬਸ ਜੀ, ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਚੱਲਦੀ ਪਈ ਹੈ, 6 ਤਰੀਕ ਅੱਜ ਹੋ ਗਈ ਆ, ਅਤੇ 9 ਤਾਰੀਖ ਨੂੰ ਸਾਨੂੰ ਪਤਾ ਲੱਗੇਗਾ ਕਿ ਲਿਬਰਲ ਪਾਰਟੀ ਦਾ ਅਗਲਾ ਲੀਡਰ ਕੌਣ ਬਣੇਗਾ। 4 ਲੱਖ ਮੈਂਬਰ ਐਲੀਜੀਬਲ ਨੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾਉਣ ਵਾਸਤੇ। ਸੋਮਵਾਰ ਤੱਕ ਦੇ ਨੰਬਰ ਇਹ ਕਹਿੰਦੇ ਨੇ ਕਿ 4 ਲੱਖ ਦੇ ਵਿੱਚੋਂ 1 ਲੱਖ ਹੀ ਅਜੇ ਵੈਰੀਫਾਈ ਹੋ ਸਕੇ ਨੇ, 80,000 ਨੇ ਵੋਟ ਪਾਈ ਹੈ। ਆਫਕੋਰਸ ਉਹ ਨੰਬਰ ਹੁਣ ਤੱਕ ਤਬਦੀਲ ਹੋ ਗਿਆ ਹੋਏਗਾ।
ਹੁਣ ਇਹ ਕਹਿ ਰਹੇ ਨੇ ਕਿ 1,27,000 ਵੈਰੀਫਾਈ ਹੋਏ ਨੇ ਅਤੇ 1,05,000 ਨੇ ਵੋਟ ਪਾਈ ਹੈ।
ਯਾਰ ਇਹ ਨੰਬਰ, ਅੱਛਾ ਫਿਰ ਸੋਚੋ ਜੇ ਸੋਮਵਾਰ ਤੱਕ 1 ਲੱਖ ਵੈਰੀਫਾਈ ਹੋਇਆ ਸੀ ਬੰਦਾ, ਅਤੇ ਉਸ ਤੋਂ ਬਾਅਦ ਹਲੇ 27,000 ਹੀ ਹੋਰ ਵੈਰੀਫਿਕੇਸ਼ਨ ਹੋਈਆਂ ਨੇ। ਅੱਛਾ, ਹੁਣ ਕੰਸਰਨ ਇਹਨੂੰ ਲੈ ਕੇ ਕੀ ਹੈ? ਕੰਸਰਨ ਇਸ ਵੈਰੀਫਿਕੇਸ਼ਨ ਪ੍ਰੋਸੈਸ ਬਾਰੇ ਹੀ ਆ। ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਗੱਲ ਕੀਤੀ ਕਿ ਜਿਹੜਾ ਕੈਨੇਡਾ ਪੋਸਟ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਲਿਬਰਲ ਪਾਰਟੀ ਵੱਲੋਂ ਆਪਣੇ ਇਸ ਇਲੈਕਸ਼ਨ ਵਾਸਤੇ ਇਹ ਕਿਹਾ ਗਿਆ ਮੈਂਬਰਸ ਨੂੰ ਕਿ ਇਹ ਪਤਾ ਲਗਾਉਣ ਲਈ ਕਿ ਜਿਹੜਾ ਬੰਦਾ ਵੋਟ ਕਰ ਰਿਹਾ ਹੈ ਉਹ ਉਹੀ ਵਿਅਕਤੀ ਹੈ ਜਿਹੜਾ ਮੈਂਬਰ ਵੀ ਹੈ, ਕੋਈ ਕਿਸੇ ਦੇ ਨਾਂ ਦੀ ਵੋਟ ਕੋਈ ਹੋਰ ਹੀ ਨਾ ਪਾ ਜਾਵੇ। ਉਹ ਵੈਰੀਫਿਕੇਸ਼ਨ ਵਾਸਤੇ ਜਿਹੜਾ ਪ੍ਰੋਸੈਸ ਹੈ ਉਹ ਕੈਨੇਡਾ ਪੋਸਟ ਦੇ ਰਾਹੀਂ ਕੀਤਾ ਜਾ ਰਿਹਾ, ਕਿਉਂਕਿ ਇਹ ਵੋਟਿੰਗ ਆਨਲਾਈਨ ਵੀ ਹੁੰਦੀ ਪਈ ਆ। ਉਸ ਵੈਰੀਫਿਕੇਸ਼ਨ ਪ੍ਰੋਸੈਸ ਦੇ ਵਿੱਚ ਕੈਨੇਡਾ ਪੋਸਟ ਨਾਲ ਕੀਤੀ ਉਸ ਕੋਲੈਬੋਰੇਸ਼ਨ ਨੂੰ ਲੈ ਕੇ ਕਈ ਸਵਾਲ ਨੇ, ਕਿਉਂਕਿ ਕਈ ਜਿਹੜੇ ਲਿਬਰਲ ਪਾਰਟੀ ਦੇ ਮੈਂਬਰ ਨੇ ਉਹਨਾਂ ਨੂੰ ਵੈਰੀਫਿਕੇਸ਼ਨ ਦੇ ਵਿੱਚ ਦਿੱਕਤ ਆਉਂਦੀ ਪਈ ਆ।
ਜਾਂ ਇਹਨਾਂ ਨੇ ਜਿਹੜਾ ਪ੍ਰੋਸੈਸ ਰੱਖਿਆ ਬੜਾ ਪੇਚੀਦਾ ਵਿਜੇ ਜੀ, ਸੋ ਉਹਦੀ ਹੁਣ ਥੋੜ੍ਹੀ ਹੋਰ ਡਿਟੇਲ ਸਮਝ ਆ ਰਹੀ ਹੈ। ਕਹਿੰਦੇ ਵੀ ਪਹਿਲਾਂ ਤੁਹਾਨੂੰ ਇੱਕ ਇਲੈਕਟ੍ਰੋਨਿਕ ਵੋਟਰ ਆਈਡੀ ਬਣਾਉਣੀ ਪੈਂਦੀ ਹੈ, ਸੋ ਇਲੈਕਟ੍ਰੋਨਿਕ ਵੋਟਰ ਆਈਡੀ ਬਣਾਓ, ਉਸ ਤੋਂ ਬਾਅਦ ਫਿਰ ਤੁਸੀਂ ਵੈਰੀਫਾਈ ਕਰੋ ਉਸ ਆਈਡੀ ਨੂੰ ਆਨਲਾਈਨ ਜਾ ਕੇ, ਉਸ ਤੋਂ ਬਾਅਦ ਫਿਰ ਤੁਸੀਂ ਕਨਫਰਮ ਕਰੋ ਤੁਹਾਡਾ ਸਟੇਟਸ ਐਜ਼ ਐਨ ਐਲੀਜੀਬਲ ਵੋਟਰ, ਫਿਰ ਤੁਸੀਂ ਕਨਫਰਮ ਕਰੋ ਉਸ ਆਈਡੈਂਟੀ ਨੂੰ ਕੈਨੇਡਾ ਪੋਸਟ ਦੀ ਆਈਡੈਂਟੀ ਪਲੱਸ ਐਪ ਦੇ ਵਿੱਚ ਜਾਂ ਫਿਰ ਕੈਨੇਡਾ ਪੋਸਟ ਦੀ ਫਿਜ਼ੀਕਲ ਲੋਕੇਸ਼ਨ ਤੇ ਜਾ ਕੇ,
ਹਾਂਜੀ,
ਉਸ ਤੋਂ ਬਾਅਦ ਫਿਰ ਤੁਸੀਂ ਵੋਟ ਪਾਓ ਆਨਲਾਈਨ। ਸੋ ਕਹਿੰਦੇ ਵੀ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਦੇ ਆਰ ਵੈਰੀ ਪੈਸ਼ਨੇਟ ਅਬਾਊਟ ਡੈਮੋਕ੍ਰੇਸੀ, ਦੇ ਆਰ ਵੈਰੀ ਪੈਸ਼ਨੇਟ ਅਬਾਊਟ ਦ ਲਿਬਰਲ ਪਾਰਟੀ, ਕਿਉਂਕਿ ਲਿਬਰਲ ਪਾਰਟੀ ਦੇ ਟਿਕਟਡ ਮੈਂਬਰਸ ਨੇ, ਦੇ ਡੂ ਵਾਂਟ ਟੂ ਵੋਟ, ਪਰ ਉਹਨਾਂ ਨੂੰ ਸਾਰਾ ਕਹਿ ਲਓ ਕਿ ਡਿਜੀਟਲ ਪ੍ਰੋਸੈਸ ਸਮਝ ਨਹੀਂ ਆ ਰਿਹਾ। ਨੋਟ ਐਵਰੀ ਵਨ ਇਜ਼ ਸੋ ਟੈਕ ਸੈਵੀ, ਬਹੁਤ ਸਾਰੇ ਲੋਕ ਨੇ ਵਿਜੇ ਜੀ ਆਈ ਨੋ ਪਰਸਨਲੀ ਜਿਨ੍ਹਾਂ ਦੇ ਕੋਲ ਸਮਾਰਟਫੋਨ ਨਹੀਂ ਹੈਗੇ ਅਜੇ ਤੱਕ, ਉਹ ਕਹਿੰਦੇ ਵੀ ਡੋਂਟ ਵੀ ਆਪਟ ਆਊਟ ਆਫ ਇਟ, ਦਿਸ ਕਾਇੰਡ ਆਫ ਲਾਈਫ ਸਟਾਈਲ ਉਹਨਾਂ ਨੂੰ ਨਹੀਂ ਪਸੰਦ, ਕਈਆਂ ਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ, ਬਹੁਤ ਸਾਰੇ ਲੋਕ ਜਿਨ੍ਹਾਂ ਦੀ ਈਮੇਲ ਆਈ ਡੀ ਨਹੀਂ ਹੈਗੀ, ਤੇ ਉਹਨਾਂ ਨੂੰ ਆ ਜਿਹੜੇ 4-5 ਸਟੈਪ ਸਾਰੇ ਇਲੈਕਟ੍ਰੋਨਿਕਲੀ ਡਿਜੀਟਲੀ ਕਰਨੇ ਪੈਣ, ਉਹ ਕਹਿੰਦੇ ਵੀ ਹੋ ਨਹੀਂ ਰਿਹਾ। ਐਂਡ ਔਨ ਟਾਪ ਆਫ ਦੈਟ ਇਹ ਜਿਹੜਾ ਸਿਸਟਮ ਹੈ, ਜੇ ਮੰਨ ਲਓ ਤੁਹਾਨੂੰ ਸਾਰਾ ਕੁਝ ਆਉਂਦਾ ਵੀ ਇੱਦਾਂ ਕਰਨਾ ਹੈ, ਤੁਹਾਡੇ ਕੋਲ ਐਪ ਵੀ ਹੈ, ਤੁਹਾਡੇ ਕੋਲ ਈਮੇਲ ਸਭ ਕੁਝ ਹੈਗਾ, ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਬਹੁਤ ਸਾਰੇ ਲੋਕਾਂ ਦੀ ਵੈਰੀਫਿਕੇਸ਼ਨ ਹੋ ਨਹੀਂ ਰਹੀ, ਉਹਦੇ ਵਿੱਚ ਗਲਿਚਿਸ ਹੋ ਜਾਂਦੇ ਨੇ, ਤੇ ਕਈਆਂ ਦੇ ਜਿਹੜੀ ਆਈਡੀ ਹੈ ਉਹਦਾ ਉਹ ਬਾਰਕੋਡ ਰੀਡ ਨਹੀਂ ਹੋ ਰਿਹਾ, ਇਦਾਂ ਦੀਆਂ ਦਿੱਕਤਾਂ ਵੀ ਸਾਹਮਣੇ ਆਈਆਂ ਸੀਗੀਆਂ, ਜਿਹੜੀ ਮੈਗਨੈਟਿਕ ਸਟ੍ਰਿਪ ਰੀਡ ਨਹੀਂ ਹੋ ਰਹੀ। ਸੋ ਇਹਦੇ ਵਿੱਚ ਕਈ ਸਾਰੀਆਂ ਦਿੱਕਤਾਂ ਆ ਰਹੀਆਂ ਸੀ, ਤੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਵੀ ਆਰ ਫੇਸਿੰਗ ਹਰਡਲਸ, ਪਰ ਪਾਰਟੀ ਦਾ ਇਹ ਕਹਿਣਾ ਕਹਿੰਦੇ ਵੀ ਦਿਸ ਮੀਨਸ ਆਵਰ ਸਿਸਟਮ ਇਜ਼ ਵਰਕਿੰਗ।
ਅੱਛਾ, ਹੁਣ ਕਈ ਜਿਹੜੇ ਐਕਸਪਰਟਸ ਉਹ ਕਹਿੰਦੇ ਕਹਿੰਦੇ ਜੇ ਇਹਦਾ ਓਪੋਜ਼ਿਟ ਕੀ ਹੋਏਗਾ ਕਿ ਜਿਹੜਾ ਕੋਈ ਬੰਦਾ ਮੈਂਬਰ ਨਹੀਂ ਵੀ ਹੈਗਾ ਉਹ ਵੀ ਵੋਟ ਪਾ ਗਿਆ, ਫਿਰ ਤਾਂ ਵੱਡੀ ਸਮੱਸਿਆ. ਸੋ ਕਹਿੰਦੇ ਜੇ ਕੋਈ ਮੈਂਬਰ ਹੋਣ ਦੇ ਬਾਵਜੂਦ ਵੋਟ ਨਹੀਂ ਪਾਉਣ ਤੋਂ ਅਸਮਰੱਥ ਹੈ ਬਿਕੋਜ਼ ਆਫ ਦ ਰਿਜਿਡਿਟੀ ਆਫ ਦ ਸਿਸਟਮ, ਕਹਿੰਦੇ ਤਾਂ ਚੰਗੀ ਗੱਲ ਆ. ਸੋ ਪਰ ਵਾਸੂ ਜੀ, ਜਿਹੜੇ ਮੈਂਬਰਸ ਨੇ ਮਿਹਨਤ ਕਰ ਕਰਕੇ ਕੈਂਡੀਡੇਟਸ ਨੇ ਮੈਂਬਰ ਭਰਤੀ ਕੀਤੇ ਨੇ, ਉਹਨਾਂ ਨੂੰ ਪੁੱਛੋ. ਕੱਲ ਫਰੈਂਕ ਬੇਲੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸੀ. ਮੈਂ ਪਹਿਲਾ ਸਵਾਲ ਹੀ ਉਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਜੀ ਉਹਨੂੰ ਲੈ ਕੇ ਕੀ ਚੱਲਦਾ ਪਿਆ, ਕਿੰਨੇ ਕੰਸਰਨਡ ਹੋ? ਕਹਿੰਦੇ ਹੁਣ ਪਾਰਟੀ ਦਾ ਕੰਮ ਆ, ਪਾਰਟੀ ਲੱਗੀ ਹੋਈ ਆ ਉਹਨੂੰ ਦਰੁਸਤ ਕਰਨ ਤੇ, ਵੀ ਉਹ ਤਾਂ ਉਹਨਾਂ ਨੇ ਦੇਖਣਾ.
ਜਿਹੜੇ ਇਹ ਕਹਿ ਰਹੇ ਨੇ ਕਿ ਵੀ ਗਲਤ ਬੰਦਾ ਵੋਟ ਨਾ ਪਾਵੇ, ਉਹਨੂੰ ਬਾਹਰ ਰੱਖਣਾ ਜ਼ਰੂਰੀ ਹੈ, ਕਿ ਸੋ ਉਹ ਜਿਹੜੀ ਗੱਲ ਕਰ ਰਹੇ ਨੇ, ਸੋ ਆਰ ਦੇ ਇੰਪਲਾਈਂਗ ਕਿ ਜਿਹੜੇ ਲੋਕਾਂ ਨੂੰ ਤੁਸੀਂ ਵੋਟ ਪਾਉਣ ਨਹੀਂ ਦਿੱਤੀ, ਜਿਹੜੇ ਵੋਟ ਪਾਉਣਾ ਚਾਹ ਰਹੇ ਸਾਰੇ ਫੋਰਨ ਏਜੰਟਸ ਨੇ? ਕਿਉਂਕਿ ਤਰਕ ਤਾਂ ਹੈ ਨਾ ਵੀ ਅਸੀਂ ਫੋਰਨ ਇੰਟਰਫੇਰੈਂਸ ਰੋਕਣੀ ਹੈ.
ਸਪੀਕਿੰਗ ਆਫ ਫੋਰਨ ਇੰਟਰਫੇਰੈਂਸ, ਵਾਸੂ ਜੀ, ਅੱਜ ਸਵੇਰੇ ਇੱਕ ਖਬਰ ਇਹ ਵੀ ਆਉਂਦੀ ਪਈ ਆ, ਜਿਹੜੀ ਕੈਨੇਡਾ ਦੀ ਇੱਕ ਆਪਣੀ ਸਿਕਿਉਰਿਟੀ ਏਜੰਸੀ ਹੈਗੀ ਹੈ, ਸਾਈਬਰ ਏਜੰਸੀ, ਉਹਨਾਂ ਨੇ ਵਾਰਨਿੰਗ ਦਿੱਤੀ ਹੈ ਵੀ ਅਗਲੇ ਫੈਡਰਲ ਇਲੈਕਸ਼ਨ ਦੇ ਵਿੱਚ ਚਾਈਨਾ, ਰਸ਼ੀਆ ਅਤੇ ਈਰਾਨ ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਸਹਾਰਾ ਲੈ ਕੇ ਉਹ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਨਗੇ.
ਵਾਓ, ਦੈਟਸ ਨਿਊਜ਼,
ਦੈਟਸ ਨਿਊਜ਼. ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ.
ਥੈਂਕ ਯੂ.
ਵਟਸਐਪ 'ਤੇ ਇੱਕ ਮੈਸੇਜ ਆਇਆ, ਮੈਨੂੰ ਪਤਾ ਤੁਸੀਂ ਤਾਂ ਪੜ੍ਹਨਾ ਨਹੀਂ ਆਉਣ ਏ ਰਹੇ, ਐਂਡ ਜਦੋਂ ਮੈਂ ਪੜ੍ਹੂੰਗਾ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਤੁਸੀਂ ਆਪ ਕਿਉਂ ਨਹੀਂ ਪੜ੍ਹਨਾ. ਵਟਸਐਪ 'ਤੇ ਇਹ ਮੈਸੇਜ ਭੇਜਿਆ ਸਾਡੇ ਸੁਣਨ ਵਾਲਿਆਂ ਨੇ, ਕਹਿੰਦੇ ਲਵ ਦਾ ਰੈਫਰੈਂਸਿਜ਼ ਮਿਸਟਰ ਵਾਸੂ ਯੂਜ਼ਿਸ, ਹੀ ਸਾਊਂਡਸ ਵੈਰੀ ਪੈਸ਼ਨੇਟ ਅਬਾਊਟ ਹਿਸ ਜੋਬ ਐਂਡ ਗੈਟਿੰਗ ਦਾ ਰਾਈਟ ਇਨਫੋਰਮੇਸ਼ਨ ਆਊਟ ਦੇਅਰ ਫੋਰ ਹਿਸ ਲਿਸਨਰਸ.
ਥੈਂਕ ਯੂ.
ਐਂਡ ਇਹ ਗੱਲ ਮੈਂ ਕਨਫਰਮ ਕਰ ਸਕਦਾ, ਯੈਸ, ਵੈਰੀ ਪੈਸ਼ਨੇਟ ਅਬਾਊਟ ਹਿਸ ਜੋਬ ਐਂਡ ਵੈਰੀ 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 ਕੇਅਰਫੁਲ ਕਿ ਜਿਹੜੀ ਜਾਣਕਾਰੀ ਜਾਵੇ ਉਹ ਬਿਲਕੁਲ ਸਹੀ ਜਾਣਕਾਰੀ ਜਾਵੇ.
ਐਂਡ ਲਾਈਕ ਵਾਈਜ਼ ਫੋਰ ਵਿਜੇ ਜੀ ਐਜ਼ ਵੈਲ. ਥੈਂਕ ਯੂ, ਤੁਸੀਂ ਇਸ ਚੀਜ਼ ਨੂੰ ਐਕਨੋਲੇਜ ਕਰਦੇ ਹੋ. ਇਹੀ ਸਾਡਾ ਸਰਮਾਇਆ ਹੈ
ਜੀ, ਜੀ
ਇਹੀ ਸਾਡਾ ਹਾਸਲ ਹੈ.
ਬਹੁਤ ਮਿਹਰਬਾਨੀ,
ਥੈਂਕ ਯੂ ਸੋ ਮਚ. ਥੈਂਕ ਯੂ.
ਤਾਂ ਹੀ ਤੁਹਾਡੇ ਜਿਹੜੇ ਇਹ ਸੁਨੇਹੇ ਸਾਡੀ ਊਰਜਾ ਦਾ ਟੋਨਿਕ ਨੇ.
ਇੱਕੋ ਹੀ ਬੇਨਤੀ ਹੈ ਕਿ ਮੇਰਾ ਨਾਮ ਵਾਵੇ ਨਾਲ ਹੈ ਜੀ, ਬੱਬੇ ਨਾਲ. ਮਿਸਟਰ ਬਾਸੂ ਲਿਖਿਆ, ਫਿਰ ਬੀ ਦੇ ਨਾਲ ਲਿਖਿਆ. ਇਟਸ ਵੀ,
ਇਟਸ ਵੀ, ਵੀ ਐਜ਼ ਵੈਨਕੂਵਰ,
ਵੀ ਐਜ਼ ਵਿਜੇ,
ਵੀ ਐਜ਼ ਵਾਸੂ. ਵਾਸੂ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ.
ਥੈਂਕ ਯੂ ਵੈਰੀ ਮਚ ਵਿਜੇ ਜੀ.